ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ, ਸਤਿਗੁਰਾਂ ਦਾ ਸ਼ਹੀਦੀ ਸਾਕਾ ਕੈਪਟਨ ਮਰੇ ਨੂੰ ਭਾਈ ਸਾਹਿਬ ਭਾਈ ਰਤਨ ਸਿੰਘ ਹੋਣਾ ਨੇ ਸੁਣਾਇਆ ਕਿ ਦਿੱਲੀ ਦੇ ਚਾਂਦਨੀ ਚੌਂਕ ਵਿਚ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਧਰਮ ਹੇਤ ਸਾਕਾ ਕੀਤਾ। ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰਰ ਨਾ ਦੀਆ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਉਸ ਵਕਤ ਕੈਪਟਨ ਮਰੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਦੇ ਪਾਸੋਂ ਪੁੱਛਦਾ ਕਿ ਕਲਗੀਧਰ ਜੀ ਨੇ ਪੰਥ ਰੱਖਿਆ ਪਰ ਆਪਣੀ ਅੰਸ ਨਹੀਂ ਰੱਖੀ, ਤਾਂ ਭਾਈ ਸਾਹਿਬ ਨੇ ਬਚਨ ਕੀਤਾ ਜੇ ਅੰਸ ਰੱਖ ਲੈਂਦੇ ਤਾਂ ਪੰਥ ਨਾ ਵੱਧਦਾ। ਆਪਣੀ ਅੰਸ ਆਪਣੇ ਵੰਸ਼ ਤੋਂ ਆਪਣੇ ਪੰਥ ਤੋਂ ਸਤਿਗੁਰਾਂ ਨੇ ਕੁਰਬਾਨ ਕਰ ਦਿੱਤੀ, ਜਿਵੇਂ ਧਰਤੀ ਆਪਣਾ ਪੁੱਤਰ ਕੁਰਬਾਨ ਕਰਕੇ, ਧਰਤੀ ਦਾ ਪੁੱਤਰ ਹੁੰਦਾ ਘਾਹ, ਉਹ ਘਾਹ ਨੂੰ ਕੁਰਬਾਨ ਕਰਕੇ ਜ਼ਿਮੀਦਾਰ ਦੀ ਬੀਜੀ ਫਸਲ ਨੂੰ ਪਾਲਦੀ ਹੈ। ਜੇ ਉਹ ਘਾਹ ਨੂੰ ਪਾਲਣ ਲੱਗ ਪਏ ਤੇ ਫਿਰ ਫਸਲ ਨਹੀਂ ਹੁੰਦੀ। ਤੋ ਕਲਗੀਧਰ ਜੀ ਨੇ ਆਪਣੇ ਪੰਥ ਨੂੰ ਆਪਣਾ ਪੁੱਤ ਬਣਾਇਆ ਔਰ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ। ਇਹ ਬਚਨ ਭਾਈ ਰਤਨ ਸਿੰਘ ਹੋਣੀ ਸੁਣਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪੰਥ ਦੀ ਮਹਿਮਾ ਸਰਵਣ ਕਰੀਏ, ਕਿਉਂਕਿ ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਗੁਰੂ ਪੰਥ ਦੀ ਉਪਮਾ ਹੈ, ਗੁਰੂ ਖਾਲਸੇ ਦੀ ਉਪਮਾ ਹੈ, ਗੁਰੂ ਪੰਥ ਦੀਆਂ ਕੁਰਬਾਨੀਆਂ ਦਾ ਇਤਿਹਾਸ ਹੈ, ਗੁਰੂ ਪੰਥ ਦੀ ਘਾਲਣਾ ਦਾ ਇਤਿਹਾਸ ਹੈ। ਸਰਵਣ ਕਰੀਏ ਗੁਰੂ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੋਮਰੀ ਮੋਸੋ ਕਈ ਫਿਰ ਭਿੰਨ ਭਿੰਨ ਮੋਏ ਸਮਝਾਏ।
ਕੈਪਟਨ ਮਰੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਨੂੰ ਕਹਿਣ ਲੱਗਾ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਸਾਕਾ ਸੁਣਾਇਆ, ਗੁਰੂ ਪੰਥ ਬਾਰੇ ਉਹਨੂੰ ਜਾਣਕਾਰੀ ਦਿੱਤੀ, ਤਾਂ ਭਾਈ ਰਤਨ ਸਿੰਘ ਜੀ ਨੂੰ ਕੈਪਟਨ ਮਰੇ ਕਹਿਣ ਲੱਗਾ ਕਿ ਮੈਨੂੰ ਵੱਖੋ ਵੱਖਰੇ ਤਰੀਕੇ ਨਾਲ ਕਹਿ ਕੇ ਸਮਝਾ।
ਪੰਥ ਰਚਿਓ ਜਿਮ ਸਤ ਗੁਰੂ ਔਰ ਪਇਓ ਕਿਤ ਦਾਏ।
ਜਿਹੜਾ ਇਹ ਪੰਥ ਸਤਿਗੁਰੂ ਜੀ ਨੇ ਰਚਿਆ, ਇਹ ਪੰਥ ਸਤਿਗੁਰਾਂ ਨੇ ਰਚਿਆ, ਕਲਗੀਧਰ ਨੇ ਰਚਿਆ, ਜਾਂ ਕਿਸੇ ਹੋਰ ਦਾ ਨਾਲ ਇਹ ਪ੍ਰਗਟ ਹੋਇਆ ਹੈ?
ਚੌਪਈ ਥੀ ਤੁਰਕਨ ਕੀ ਵੱਡ ਪਾਤਸ਼ਾਹੀ।
ਕਿਉਂਕਿ ਜਦੋਂ ਪੰਥ ਰਚਿਆ ਗਿਆ ਤਾਂ ਉਸ ਵੇਲੇ ਤੁਰਕਾਂ ਦੀ ਬਾਦਸ਼ਾਹੀ ਸੀ, ਹਿੰਦੁਸਤਾਨ ਦੇ ਵਿੱਚ ਮੁਗਲਾਂ ਦਾ ਰਾਜ ਸੀ, ਤੁਰਕਾਂ ਦੀ ਪਾਤਸ਼ਾਹੀ ਦਾ ਤੇਜ ਉਸ ਵੇਲੇ ਤਪ ਰਿਹਾ ਸੀ।
ਹੁਕਮ ਤੁਰਤ ਲੰਗ ਸੂਬੇ ਬਾਈ।
ਜਦੋਂ ਦਿੱਲੀ ਤੋਂ ਕੋਈ ਹੁਕਮ ਹੁੰਦਾ ਸੀ ਤਾਂ ਪੂਰੇ ਹਿੰਦੁਸਤਾਨ ਦੇ 22 ਸੂਬਿਆਂ ਵਿੱਚ ਹੁਕਮ ਗੋਲੀ ਵਾਂਗੂ ਦੌੜ ਕੇ ਪਹੁੰਚਦਾ ਸੀ, ਯਾਨੀ ਕਿ ਉਹਨਾਂ ਦਾ ਰਾਜ ਸੀ, ਹੁਕਮ ਸੀ। ਜਿਹੜਾ ਹੁਕਮ ਉਹਨਾਂ ਦਾ ਹੋ ਜਾਂਦਾ ਸੀ ਦਿੱਲੀ ਤਖ਼ਤ ਤੋਂ, ਹਿੰਦੁਸਤਾਨ ਦੇ 22 ਸੂਬਿਆਂ ਦੇ ਵਿੱਚ ਉਸ ਹੁਕਮ ਦੀ ਪਾਲਣਾ ਤੁਰਤ ਫੁਰਤ ਕੀਤੀ ਜਾਂਦੀ ਸੀ।
ਮੱਧ ਸਮੁੰਦਰ ਟਾਪੂ ਕਣੇ।
ਹਾਲਾਂਕਿ ਸਮੁੰਦਰ ਦੇ ਵਿੱਚ ਕਿੰਨੇ ਟਾਪੂ ਨੇ ਜਿਹੜੇ ਹਿੰਦੁਸਤਾਨ ਦਾ ਹਿੱਸਾ ਹਨ, ਉੱਥੇ ਵੀ ਇਹਨਾਂ ਦਾ ਹੁਕਮ ਪਹੁੰਚਦਿਆਂ ਦੇਰੀ ਨਹੀਂ ਸੀ ਲੱਗਦੀ।
ਦੱਖਣ ਪੂਰਬ ਪਰਬਤ ਸਣੇ।
ਉਧਰ ਦੱਖਣ ਦੱਖਣ ਦਿਸ਼ਾ ਵਿੱਚ, ਪੂਰਬ ਦਿਸ਼ਾ ਵਿੱਚ ਚੜ੍ਹਦੇ ਵਾਲੇ ਪਾਸੇ, ਇਧਰ ਪਹਾੜ ਵਾਲੇ ਪਾਸੇ, ਹਰ ਜਗ੍ਹਾ ਤੇ ਮੁਗਲਾਂ ਦਾ ਰਾਜ ਸੀ ਔਰ ਇਹਨਾਂ ਦਾ ਹੁਕਮ ਚੱਲਦਾ ਸੀ।
ਰਈਅਤ ਹੋ ਤੋ ਦੇਸ਼ ਅਨੁਸਾਰੋ।
22 ਦੇ 22 ਸੂਬੇ ਸਮੇਤ ਪੰਜਾਬ ਦੇ ਇਹ ਰਈਅਤ ਸੀ ਮੁਗਲਾਂ ਦੀ, ਮੁਗਲਾਂ ਦਾ ਰਾਜ ਸੀ, ਮੁਗਲ ਬਾਦਸ਼ਾਹ ਸੀ ਔਰ ਇਹ ਸਾਰੇ ਸੂਬੇ ਉਹਨਾਂ ਦੀ ਰਈਅਤ ਸੀ।
ਕਿਮ ਕਰ ਵੱਧ ਗਯੋ ਸਿੰਘਨ ਪਸਾਰੋ।
ਇਹਦੇ ਨਾਲ ਸਿੰਘਾਂ ਦਾ ਪਸਾਰਾ ਕਿਵੇਂ ਵੱਧ ਗਿਆ, ਇਹ ਪੰਥ ਕਿਵੇਂ ਫੈਲ ਗਿਆ, ਇਹ ਖਾਲਸੇ ਦਾ ਬੋਲਬਾਲਾ ਕਿਵੇਂ ਹੋ ਗਿਆ? ਕੈਪਟਨ ਮਰੇ ਕਹਿੰਦਾ ਹੁਣ ਮੈਂ ਵੇਖਦਾ ਪੰਜਾਬ ਵਿੱਚ, ਇਧਰ ਜੀਂਦ, ਕੈਂਥਲ, ਇਧਰ ਦਿੱਲੀ ਤੱਕ ਇਹਨਾਂ ਦੇ ਰਾਜ ਦੀਆਂ ਹੱਦਾਂ ਲੱਗਦੀਆਂ ਨੇ, ਉਧਰ ਵੇਖੀਏ ਲਾਹੌਰ ਤੱਕ, ਕਪੂਰਥਲਾ ਰਿਆਸਤ ਇਹਨਾਂ ਦੀ, ਫਰੀਦਕੋਟ ਰਿਆਸਤ ਇਹਨਾਂ ਦੀ, ਲਾਹੌਰ ਦੇ ਵਿੱਚ ਇਹਨਾਂ ਦਾ ਰਾਜ ਹੈ ਇਹ ਖਾਲਸੇ ਪੰਥ ਦਾ। ਕਹਿੰਦਾ ਇਹ ਪੰਥ ਵਧਿਆ ਕਿਵੇਂ ਇਸ ਤਰ੍ਹਾਂ? ਕਿਉਂਕਿ ਹਰ ਪਾਸੇ ਤੁਰਕਾਂ ਦਾ ਰਾਜ ਸੀ, ਉਹਨਾਂ ਦਾ ਹੁਕਮ ਚੱਲਦਾ ਸੀ। ਉਹ ਜਦੋਂ ਹੁਕਮ ਕਰਦੇ ਸੀ, ਗੋਲੀ ਵਾਂਗੂ ਹੁਕਮ ਪਹੁੰਚਦਾ ਸੀ 22 ਸੂਬਿਆਂ ਚ ਕੱਲੇ ਕੱਲੇ ਥਾਂ ਤੇ, ਚਾਹੇ ਉਹ ਚੜ੍ਹਦੇ ਦੀ ਗੱਲ ਕਰੀਏ, ਚਾਹੇ ਛਿਪਦੇ ਦੀ ਗੱਲ ਕਰੀਏ, ਚਾਹੇ ਦੱਖਣ ਤੇ ਚਾਹੇ ਪਹਾੜ ਦੀ, ਸਮੁੰਦਰ ਵਿੱਚ ਵੀ ਜਿਹੜੇ ਟਾਪੂ ਸਨ ਉੱਥੇ ਵੀ ਉਹਨਾਂ ਦਾ ਹੁਕਮ ਪਹੁੰਚਦਿਆਂ ਦੇਰੀ ਨਹੀਂ ਸੀ ਲੱਗਦੀ। ਤੇ ਫਿਰ ਇਹ ਪੰਥ ਦਾ ਬੋਲਬਾਲਾ ਕਿਵੇਂ ਹੋਇਆ, ਇਹ ਪੰਥ ਦਾ ਰਾਜ ਭਾਗ ਕਿਵੇਂ ਵਧਿਆ, ਮੇਰੇ ਮਨ ਚ ਇਹ ਸ਼ੰਕਾ ਹੈ।
ਰਈਅਤ ਉਨ ਕਿਮ ਆਕੀ ਪਈ,
ਜੇ ਇਹ ਰਈਅਤ ਸੀ ਬਾਦਸ਼ਾਹਾਂ ਦੀ, ਮੁਗਲਾਂ ਦੀ, ਇਹ ਰਈਅਤ ਬਾਦਸ਼ਾਹਾਂ ਤੋਂ ਆਕੀ ਕਿਵੇਂ ਹੋਈ? ਇਹ ਰਈਅਤ, ਕਿਉਂਕਿ 22 ਸੂਬਿਆਂ ਵਿੱਚ ਜੇ ਰਾਜ ਉਹਨਾਂ ਦਾ ਸੀ ਤੇ ਸੁਭਾਵਕ ਹੈ 22 ਸੂਬਿਆਂ ਦੀ ਜਿੰਨੀ ਪਰਜਾ ਸੀ ਉਹਨਾਂ ਦੀ ਰਈਅਤ ਸੀ। ਫਿਰ ਇਹ ਰਈਅਤ ਜਿਹੜੀ ਸੀ ਉਹਨਾਂ ਦੀ, ਉਹਨਾਂ ਤੋਂ ਬਾਗੀ ਕਿਵੇਂ ਹੋਈ?
ਤਿੰਨ ਕੀ ਫੌਜ ਕਹਾਂ ਥੀ ਗਈ,
ਜਦੋਂ ਇਹ ਬਾਗੀ ਹੋਏ ਨੇ ਉਸ ਵੇਲੇ ਮੁਗਲਾਂ ਦੀ ਫੌਜ ਕਿੱਥੇ ਮਰ ਗਈ ਸੀ? ਮੁਗਲਾਂ ਦੀ ਫੌਜ ਕਿੱਥੇ ਸੀ ਉਸ ਵੇਲੇ? ਇਹ ਕਿਵੇਂ ਬਾਗੀ ਹੋ ਗਏ? ਕਿਉਂਕਿ ਉਹਨਾਂ ਕੋਲ ਫੌਜ ਸੀ, 22 ਲੱਖ ਫੌਜ ਸੁਣੀ ਦੀ ਸੀ, ਔਰੰਗਜ਼ੇਬ ਬਾਦਸ਼ਾਹ ਕੋਲ ਸੀ, ਏਡੀ ਵੱਡੀ ਫੌਜ ਉਹਨਾਂ ਦੀ ਸੀ। ਉਸ ਵੇਲੇ ਫੌਜ ਹੈ ਕਿੱਥੇ ਸੀ ਇਹਨਾਂ ਦੀ, ਮੁਗਲਾਂ ਦੀ, ਜਿਸ ਵੇਲੇ ਪੰਥ ਦਾ ਵਾਧਾ ਹੋਇਆ ਹੈ?
ਕਹਿ ਉਨ ਸਿੰਘਨ ਖਬਰ ਨਾ ਪਾਈ,
ਉਹਨਾਂ ਨੂੰ ਸਿੰਘਾਂ ਦਾ ਪਤਾ ਨਹੀਂ ਲੱਗਾ ਵੀ ਸਿੰਘ ਰਾਜ ਆਪਣਾ ਕਾਇਮ ਕਰ ਰਹੇ ਨੇ, ਜਾਂ ਇਹ ਸਿੰਘ ਆਪਣੇ ਆਪ ਨੂੰ ਬਾਗੀ ਸਦਾ ਰਹੇ ਨੇ, ਇਹ ਸਰਕਾਰ ਤੋਂ ਆਕੀ ਹੋ ਰਹੇ ਨੇ। ਕਿ ਉਸ ਵੇਲੇ ਉਹਨਾਂ ਮੁਗਲਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਉਹਨਾਂ ਕੋਲ ਸਿੰਘਾਂ ਦੀ ਖਬਰ ਨਹੀਂ ਪਹੁੰਚੀ? ਏਦਾਂ ਪੁੱਛਿਆ ਕੈਪਟਨ ਮਰੇ ਨੇ।
ਕਹਿ ਤੁਰਕਨ ਗੁਰੂਆਂ ਬੈਰ ਨ ਥਾਈ,
ਜਾਂ ਫਿਰ ਗੁਰੂਆਂ ਦਾ ਤੇ ਮੁਗਲਾਂ ਦਾ ਕੋਈ ਵੈਰ ਨਹੀਂ ਸੀ ਆਪਸ ਵਿੱਚ? ਨਾਲੇ ਤੁਸੀਂ ਕਹਿੰਦੇ ਹੋ ਵੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਜਿਹੜੀ ਆ ਉਹ ਤੁਰਕਾਂ ਨੇ ਕਰਾਈ ਹੈ, ਤੇ ਫਿਰ ਜੇ ਪੰਥ ਵੱਧ ਰਿਹਾ ਸੀ ਤੇ ਮੁਗਲ ਕਿੱਥੇ ਸੀ? ਜਦੋਂ ਇਹ ਪੰਥ ਬਾਗੀ ਹੋਇਆ, ਇਹ ਪੰਜਾਬ ਦੀ ਜਿਹੜੀ ਰਈਅਤ ਸੀ ਉਹਨਾਂ ਤੋਂ ਆਕੀ ਹੋਈ ਹੈ, ਉਸ ਵੇਲੇ ਮੁਗਲਾਂ ਦੀਆਂ ਫੌਜਾਂ ਕਿੱਥੇ ਸੀ? ਜਾਂ ਫਿਰ ਮੁਗਲਾਂ ਦਾ ਜਾਂ ਗੁਰੂਆਂ ਦਾ ਕੋਈ ਵੈਰ ਨਹੀਂ ਸੀ ਆਪਸ ਵਿੱਚ? ਹਾਂਜੀ।
ਕਹਿ ਤੁਰਕਨ ਸਿੰਘਨ ਹੋ ਗਈ ਮੀਜਾ,
ਜਾਂ ਫਿਰ ਐਸਾ ਤਾਂ ਨਹੀਂ ਸੀ ਕਿ ਤੁਰਕਾਂ ਦੀ ਔਰ ਸਿੰਘਾਂ ਦੀ ਆਪਸੀ ਰਜਾਮੰਦੀ ਹੋ ਗਈ ਹੋਵੇ, ਆਪਸੀ ਕੋਈ ਇਹਨਾਂ ਦੀ ਮੀਜਾ ਕਹੀਏ ਸੰਧੀ ਹੋ ਗਈ ਹੋਵੇ? ਅਕਸਰ ਹੋ ਜਾਂਦੀਆਂ ਨੇ ਸੰਧੀਆਂ, ਕੀ ਇਸ ਤਰ੍ਹਾਂ ਸੰਧੀ ਤਾਂ ਨਹੀਂ ਹੋਈ ਤੁਰਕਾਂ ਦੀ ਔਰ ਸਿੰਘਾਂ ਦੀ?
ਕਹਿ ਉਨ ਜਾਣਿਓ ਪੰਥ ਨਤੀਜਾ,
ਜਾਂ ਫਿਰ ਉਹਨਾਂ ਨੂੰ ਨਹੀਂ ਪਤਾ ਲੱਗਾ ਵੀ ਇਹ ਤੀਜਾ ਪੰਥ ਪੈਦਾ ਹੋਇਆ ਪੰਜਾਬ ਦੀ ਧਰਤੀ ਤੇ, ਇਹਦੇ ਬਾਰੇ ਉਹਨਾਂ ਨੂੰ ਗਿਆਨ ਨਹੀਂ ਸੀ, ਮੁਗਲਾਂ ਤਾਂ ਇਹ ਖਬਰ ਪਹੁੰਚੀ ਨਹੀਂ ਹੋਵੇਗੀ।
ਕਹਿ ਉਨ ਮੈਂ ਨਾ ਥੋ ਕੋ ਸਿਆਨੋ,
ਉਹਨਾਂ ਮੁਗਲਾਂ ਵਿਚ ਸਾਰੇ ਮੂਰਖ ਹੀ ਇਕੱਠੇ ਹੋਏ ਹੋਏ ਸੀ, ਉਹਨਾਂ ਚ ਕੋਈ ਵੀ ਸਿਆਣਾ ਨਹੀਂ ਸੀ। ਕੈਪਟਨ ਮਰੇ, ਉਹ ਕਹਿੰਦਾ ਮੈਂ ਹੈਰਾਨ ਹਾਂ ਵੀ ਇਹ ਜੇ ਰਈਅਤ ਸੀ ਇਹ ਰਾਜ ਕਿਵੇਂ ਕਰਨ ਲੱਗ ਪਏ, ਇਹਨਾਂ ਦਾ ਵਾਧਾ ਕਿਵੇਂ ਹੋ ਗਿਆ, ਜੇ ਮੁਗਲਾਂ ਦਾ ਰਾਜ ਸੀ ਇਹ ਉਹਨਾਂ ਤੋਂ ਆਕੀ ਸੀ, ਇਹ ਰਾਜ ਕਿਵੇਂ ਕਰ ਗਏ ਆਪਣਾ? ਜਾਂ ਤੁਰਕਾਂ ਦੇ ਨਾਲ ਇਹਨਾਂ ਦੀ ਸੰਧੀ ਹੋਈ ਹੋਵੇਗੀ, ਜਾਂ ਫਿਰ ਮੁਗਲਾਂ ਨੂੰ ਪਤਾ ਹੀ ਨਾ ਲੱਗਾ ਹੋਵੇ ਤੇ ਇੱਧਰ ਇਹ ਬਾਗੀ ਹੋ ਗਏ, ਜਾਂ ਫਿਰ ਉਹ ਸਾਰੇ ਮੂਰਖ ਇਕੱਠੇ ਹੋਏ ਹੋਏ ਸੀ ਦਿੱਲੀ ਵਿੱਚ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਇਹਨਾਂ ਬਾਰੇ।
ਤੋ ਉਨ ਨਾਏ ਸਿੰਘਨ ਹੋਤ ਪਛਾਣੋ,
ਜਾਂ ਜਾਪਦਾ ਵੀ ਇੰਨੇ ਮੂਰਖ ਹੋਣਗੇ ਉਹਨਾਂ ਨੂੰ ਸਿੰਘਾਂ ਦੀ ਪਛਾਣ ਹੀ ਨਹੀਂ ਆਈ, ਕੀ ਪਤਾ ਸਿੰਘ ਪਛਾਣ ਚ ਹੀ ਨਾ ਆਉਂਦੇ ਹੋਣ, ਕੀ ਪਤਾ ਸਿੰਘਾਂ ਨੇ ਆਪਣੀ ਪਛਾਣ ਲੁਕਾਈ ਹੋਵੇ, ਲੁਕ ਛਿਪ ਕੇ ਇਹਨਾਂ ਤੋਂ ਇਹਨਾਂ ਨੇ ਆਪਣਾ ਵਾਧਾ ਕੀਤਾ, ਇਹ ਵੀ ਹੋ ਸਕਦਾ।
ਕਹਿ ਪੰਥ ਚੱਕਿਓ ਨਾ ਦਾਵੋ ਪਾਤਸ਼ਾਹੀ,
ਜਾਂ ਫਿਰ ਪੰਥ ਨੇ ਪਾਤਸ਼ਾਹੀ ਦਾ ਦਾਵਾ ਹੀ ਨਹੀਂ ਕੀਤਾ ਖਾਲਸੇ ਪੰਥ ਨੇ ਕਿ ਅਸੀਂ ਪਾਤਸ਼ਾਹੀ ਲੈਣੀ ਹੈ, ਇਹ ਵੀ ਹੋ ਸਕਦਾ। ਕੈਪਟਨ ਮਰੇ ਨੇ ਇੱਕੋ ਸਾਹ ਚ ਇੱਦਾਂ ਕਈ ਸਵਾਲ ਕੀਤੇ, ਕਹਿੰਦਾ ਜਾਂ ਇਹ ਹੋ ਸਕਦਾ ਕਿ ਖਾਲਸੇ ਪੰਥ ਨੇ ਪਾਤਸ਼ਾਹੀ ਦਾ ਦਾਵਾ ਨਹੀਂ ਕੀਤਾ। ਹਾਂਜੀ।
ਕਹਿ ਉਨ ਤੈ ਪੰਥ ਪਇਓ ਲੁਕਾਈ,
ਜਾਂ ਫਿਰ ਪੰਥ ਉਹਨਾਂ ਤੋਂ ਲੁਕ ਕੇ ਰਿਹਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਪੰਥ ਪੰਜਾਬ ਚ ਹੈ, ਇਹ ਲੁਕ ਛਿਪ ਕੇ ਰਹੇ ਹੋਣਗੇ, ਇਹ ਲੁਕ ਕੇ ਉਹਨਾਂ ਦੀ ਨਿਗਾਹ ਥੱਲੇ ਹੀ ਨਹੀਂ ਆਏ ਹੋਣੇ, ਤਦੇ ਤਾਂ ਉਹਨਾਂ ਨੇ ਇਹਨਾਂ ਨੂੰ ਆਪਣੇ ਅਧੀਨ ਨਹੀਂ ਕੀਤਾ, ਜੇ ਦਿਸ ਜਾਂਦੇ ਤੇ ਆਪਣੇ ਅਧੀਨ ਕਰ ਲੈਂਦੇ, ਜਾਂ ਉਹ ਮੁਗਲ ਮੂਰਖ ਸੀ। ਏਦਾਂ ਇਹਨੇ ਕਈ ਸਵਾਲ ਕੀਤੇ।
ਦੋਹਰਾ ਜਿਮ ਤਿਸ ਉੱਤਰ ਮੈਂ ਦਿਓ ਸੁਣੋ ਸਉ ਗੁਰ ਸਿੱਖ।
ਭਾਈ ਰਤਨ ਸਿੰਘ ਜੀ ਭੰਗੂ ਜੀ ਕਹਿੰਦੇ ਖਾਲਸਾ ਜੀ, ਜਿਹੜਾ ਜਵਾਬ ਮੈਂ ਕੈਪਟਨ ਮਰੇ ਦੇ ਸਵਾਲਾਂ ਦਾ ਉਹਨੂੰ ਦਿੱਤਾ, ਉਹ ਹੁਣ ਤੁਸੀਂ ਵੀ ਸੁਣੋ। ਉਹਨੇ ਜਿਹੜੇ ਸਵਾਲ ਕੀਤੇ ਨਾ ਸਾਰੇ ਕਿ ਕੀ ਮੁਗਲਾਂ ਨੂੰ ਸਿੰਘਾਂ ਦੀ ਖਬਰ ਨਹੀਂ ਹੋਈ, ਕੀ ਤੁਰਕਾਂ ਦਾ ਤੇ ਗੁਰੂ ਸਾਹਿਬਾਂ ਦਾ ਕੋਈ ਆਪਸੀ ਵੈਰ ਵਿਰੋਧ ਨਹੀਂ ਸੀ, ਕੀ ਜਾਂ ਫਿਰ ਤੁਰਕਾਂ ਦੀ ਤੇ ਸਿੰਘਾਂ ਦੀ ਆਪਸੀ ਕੋਈ ਸੰਧੀ ਹੋਈ ਜਾਂ ਰਾਜੀਨਾਮਾ ਹੋਇਆ, ਜਾਂ ਫਿਰ ਤੁਰਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਤੀਜਾ ਪੰਥ ਹੈ, ਜਾਂ ਫਿਰ ਉਹ ਤੁਰਕ ਮੂਰਖ ਸਨ ਜਿਨ੍ਹਾਂ ਨੂੰ ਇਹਨਾਂ ਦੀ ਖਬਰ ਨਹੀਂ ਹੋਈ, ਜਾਂ ਫਿਰ ਇਹ ਖਾਲਸਾ ਪੰਥ ਲੁਕ ਕੇ ਰਿਹਾ ਉਹਨਾਂ ਨੂੰ ਨਜ਼ਰ ਹੀ ਨਹੀਂ ਆਇਆ। ਕਹਿੰਦੇ ਜਦੋਂ ਇਹ ਸਾਰੇ ਸਵਾਲ ਉਹਨੇ ਕੀਤੇ ਤੇ ਜਿਹੜਾ ਜਵਾਬ ਮੈਂ ਕੈਪਟਨ ਮਰੇ ਨੂੰ ਦਿੱਤਾ ਖਾਲਸਾ ਜੀ, ਹੁਣ ਉਹ ਤੁਸੀਂ ਵੀ ਸੁਣੋ।
ਜਨਮਤ ਲੁਕਿਓ ਨਾ ਪੰਥ ਯੇ ਸੂਲਨ ਜੋ ਮੁਖ ਤਿੱਖ।
ਉਹਨੇ ਪੁੱਛਿਆ ਵੀ ਇਹ ਪੰਥ ਲੁਕਿਆ ਰਿਹਾ ਹੋਵੇਗਾ, ਉਹਨਾਂ ਨੂੰ ਦਿਸਿਆ ਹੀ ਨਹੀਂ ਹੋਣਾ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨੂੰ ਜਵਾਬ ਦਿੱਤਾ, ਕੈਪਟਨ ਮਰੇ ਸੁਣ, ਇਹ ਜਮਦਾ ਹੀ ਖਾਲਸਾ ਪੰਥ ਨਹੀਂ ਲੁਕਿਆ, ਕਿਉਂਕਿ ਜਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੋ ਕੇ ਉੱਗ ਕੇ ਬਾਹਰ ਆਉਂਦੇ ਨੇ, ਲੁਕਦੇ ਨਹੀਂ ਹੁੰਦੇ। ਕਹਿੰਦੇ ਮੈਂ ਇਹ ਜਵਾਬ ਦਿੱਤਾ ਕਿ ਜਨਮਤ ਲੁਕਿਓ ਨਾ ਪੰਥ ਯੈ, ਗੁਰੂ ਸਾਹਿਬ ਨੇ ਤਾਂ ਪੰਥ ਸਾਜਿਆ ਹੀ ਇਸ ਸ਼ਰਤ ਤੇ ਸੀ ਕਿ ਮੈਂ ਇਹੋ ਜਿਹਾ ਪੰਥ ਸਾਜਾਂਗਾ, ਇਹੋ ਜਿਹਾ ਸਿੰਘ ਸਾਜਾਂਗਾ ਜਿਹੜਾ ਲੱਖਾਂ ਦੇ ਵਿੱਚ ਵੀ ਇਕੱਲਾ ਪਛਾਣਿਆ ਜਾਏਗਾ, ਲੁਕਿਆ ਕਿੱਥੇ ਰਹਿਣਾ ਸੀ ਇਹਨੇ। ਯਾ ਸੂਲਨ ਜਿਉ ਮੁਖ ਤਿੱਖ, ਜਿਵੇਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ ਨਾ, ਏਦਾਂ ਹੈ ਇਹ ਖਾਲਸਾ ਪੰਥ ਜਿਹੜਾ ਉਹਨਾਂ ਵੈਰੀਆਂ ਦੀ ਹਿੱਕ ਦੇ ਵਿੱਚ ਰੜਕਦਾ ਹੈ।
ਚੋਪਈ ਸਿੰਘਨ ਪੰਥ ਕਬ ਲੁਕ ਛਿਪ ਹੋਇਓ।
ਕਹਿੰਦੇ ਸਿੰਘਾਂ ਦਾ ਪੰਥ ਹੈ, ਖਾਲਸੇ ਦਾ ਪੰਥ ਹੈ, ਸ਼ੇਰਾਂ ਦਾ ਪੰਥ ਹੈ, ਤੇ ਇਹ ਪੰਥ ਕਿਵੇਂ ਲੁਕ ਛਿਪ ਕੇ ਰਹਿ ਸਕਦਾ ਹੈ।
ਸਿੰਘਨ ਪੰਥੂ ਕਬ ਲੁਕੈ ਲੁਕੋਯੋ।
ਕਹਿੰਦੇ ਸਿੰਘਾਂ ਦਾ ਇਹ ਪੰਥ ਲੁਕਾਇਆ ਵੀ ਨਹੀਂ ਲੁਕ ਸਕਦਾ, ਇਹਦਾ ਰੂਪ ਹੀ ਮਹਾਰਾਜ ਜੀ ਨੇ ਇਹੋ ਜਿਹਾ ਬਣਾਇਆ, ਇਹਦਾ ਸਰੂਪ ਹੀ ਇਹੋ ਜਿਹਾ ਬਣਾਇਆ ਕਿ ਸਿੰਘਾਂ ਦਾ ਪੰਥ ਜੇ ਕੋਈ ਲੁਕਾਣਾ ਵੀ ਚਾਹੇ ਤਾਂ ਇਹ ਲੁਕ ਨਹੀਂ ਸਕਦਾ।
ਸਿੰਘਨ ਪੰਥ ਯੁੱਧ ਕੋ ਭਯੋ।
ਇਹ ਸਿੰਘਾਂ ਦਾ ਪੰਥ ਹੈ, ਕੈਪਟਨ ਮਰੇ, ਇਹ ਬਾਜਾਂ ਵਾਲੇ ਚੋਜੀ ਪ੍ਰੀਤਮ ਨੇ ਧਰਮ ਯੁੱਧ ਲੜਨ ਵਾਸਤੇ ਤਿਆਰ ਕੀਤਾ, ਧਰਮ ਦੇ ਰਾਖੀ ਵਾਸਤੇ ਤਿਆਰ ਕੀਤਾ, ਯੁੱਧ ਜੰਗ ਲੜਨ ਵਾਸਤੇ।
ਸਿੰਘਨ ਜਨਮ ਸੰਗ ਸ਼ਸਤਰਨ ਲਇਓ।
ਕੈਪਟਨ ਮਰੇ, ਨਾ ਸਿੰਘਾਂ ਦਾ ਜਨਮ ਸ਼ਸਤਰਾਂ ਵਿੱਚੋਂ ਹੋਇਆ, ਖੰਡੇ ਦੀ ਧਾਰ ਵਿੱਚੋਂ ਹੋਇਆ, ਤੇ ਖੰਡੇ ਦੀ ਧਾਰ ਚੋਂ ਪੈਦਾ ਹੋਇਆ ਪੰਥ ਕਦੇ ਲੁਕ ਛਿਪ ਕੇ ਨਹੀਂ ਰਹਿ ਸਕਦਾ।
ਸਿੰਘਨ ਪਾਉਲ ਖੰਡੇ ਕੀ ਦਈ।
ਬਾਜਾਂ ਵਾਲੇ ਸਾਹਿਬ ਨੇ ਆਪਣੇ ਪੰਥ ਨੂੰ ਖੰਡੇ ਦੀ ਪੌਲ ਦਿੱਤੀ ਹੈ, ਖੰਡੇ ਦਾ ਅੰਮ੍ਰਿਤ ਛਕਾਇਆ ਹੈ।
ਸਿੰਘਨ ਗੁੜਤੀ ਖੰਡੇ ਕੀ ਲਈ।
ਔਰ ਸਿੰਘਾਂ ਨੂੰ ਗੁੜਤੀ ਮਹਾਰਾਜ ਜੀ ਨੇ ਖੰਡੇ ਦੀ ਦਿੱਤੀ ਹੈ, ਖੰਡੇ ਦੀ ਪੌਲ ਤਿਆਰ ਕਰਕੇ ਜਦੋਂ ਪੰਜ ਚੂਲੇ ਛਕਾਏ ਜਾਂਦੇ ਹੈ, ਉਹ ਖੰਡੇ ਦੀ ਗੁੜਤੀ ਹੈ ਜਿਹੜੀ ਖਾਲਸੇ ਪੰਥ ਨੂੰ ਮਹਾਰਾਜ ਜੀ ਨੇ ਦਿੱਤੀ ਹੈ। ਜਿਵੇਂ ਬੱਚਾ ਜੰਮਦਾ ਤਾਂ ਉਹਨੂੰ ਗੁੜਤੀ ਦਿੰਦੇ ਆ ਨਾ, ਕਹਿੰਦੇ ਜਦੋਂ ਖਾਲਸਾ ਜੰਮਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹਦੇ ਜਨਮ ਸਮੇਂ ਬਾਜਾਂ ਵਾਲੇ ਸਵਾਮੀ ਨੇ ਆਪਣੇ ਖਾਲਸੇ ਪੰਥ ਨੂੰ ਖੰਡੇ ਦੀ ਪੌਲ ਦੀ ਗੁੜਤੀ ਦਿੱਤੀ ਹੈ।
ਸਿਰ ਪਰ ਚੱਕਰ ਕਰਦੇ ਤਾਰੇ।
ਸਿਰ ਤੇ ਵੱਡੇ ਵੱਡੇ ਚੱਕਰ ਦਮਾਲੇ ਸ੍ਰੀ ਸਾਹਿਬਾਂ ਇਹ ਧਾਰਨ ਕਰਦੇ ਆ, ਇਹ ਕਿੱਥੇ ਲੁਕ ਕੇ ਰਹਿੰਦੇ ਆ। ਉਹਨੇ ਪੁੱਛਿਆ ਨਾ ਵੀ ਜਾਂ ਲੁਕ ਕੇ ਰਹੇ, ਪਤਾ ਹੀ ਨਹੀਂ ਲੱਗਾ ਉਹਨਾਂ ਨੂੰ। ਕਹਿੰਦੇ ਵੱਡਿਆਂ ਵੱਡਿਆਂ ਦਮਾਲਿਆਂ ਵਾਲੇ, ਚੱਕਰਾਂ ਵਾਲੇ, ਚੰਦ ਤੋੜਿਆਂ ਵਾਲੇ, ਜਿਹੜੇ ਦਮਾਲਿਆਂ ਵਿੱਚ ਵੀ ਸ੍ਰੀ ਸਾਹਿਬਾਂ ਰੱਖਦੇ ਹਨ।
ਕਦ ਵੈ ਲੁਕੈ ਜਿਮ ਸ਼ੇਰ ਨੱਖ ਵਾਰੇ।
ਕਹਿੰਦੇ ਉਹ ਕਿਵੇਂ ਲੁਕ ਸਕਦੇ ਸੀ ਕੈਪਟਨ ਮਰੇ, ਜਿਵੇਂ ਕੋਈ ਸ਼ੇਰ ਤਿੱਖੇ ਨੂੰਹਾਂ ਵਾਲਾ, ਉਹ ਲੁਕ ਕੇ ਨਹੀਂ ਰਹਿੰਦਾ ਜੰਗਲਾਂ ਵਿੱਚ, ਉਹ ਪ੍ਰਗਟ ਹੀ ਹੁੰਦਾ, ਉਹਦੀ ਦਹਾੜ ਹੀ ਕਾਫੀ ਹੁੰਦੀ ਹੈ। ਕਹਿੰਦੇ ਖਾਲਸਾ ਭਲਾ ਕਿਵੇਂ ਲੁਕ ਕੇ ਰਹਿ ਸਕਦਾ ਸੀ।
ਪੰਥ ਰਚਿਓ ਇਮ ਸਤਿਗੁਰ ਪੂਰੇ।
ਪੂਰੇ ਸਤਿਗੁਰਾਂ ਨੇ ਇਸ ਖਾਲਸੇ ਪੰਥ ਦੀ ਰਚਨਾ ਕੀਤੀ ਹੈ। ਇਸ ਪੰਥ ਨੂੰ ਬਾਜਾਂ ਵਾਲੇ ਚੋਜੀ ਪ੍ਰੀਤਮ ਸਾਹਿਬ ਨੇ ਆਪ ਆਪਣੇ ਹੱਥੀ ਸਾਜਿਆ ਔਰ ਨਿਵਾਜਿਆ ਹੈ।
ਯੁੱਧੇ ਖਾਤਰ ਕਰਨ ਜ਼ਰੂਰੇ।
ਔਰ ਇਹ ਖਾਲਸਾ ਮਹਾਰਾਜ ਜੀ ਨੇ ਯੁੱਧ ਕਰਨ ਵਾਸਤੇ ਤਿਆਰ ਕੀਤਾ। ਯੁੱਧ ਕਰਨ ਵਾਸਤੇ ਲੜਨ ਵਾਸਤੇ ਵੈਰੀਆਂ ਦੇ ਨਾਲ ਜਰਵਾਣਿਆਂ ਦੇ ਨਾਲ ਜ਼ਾਲਮਾਂ ਦੇ ਨਾਲ ਲੜਨ ਵਾਸਤੇ ਤਿਆਰ ਕੀਤਾ।
ਬਿਨ ਜੁੱਧੇ ਕਬ ਪਈਅਤ ਪਾਤਸ਼ਾਹੀ,
ਪਾਤਸ਼ਾਹੀ ਖਾਲਸੇ ਨੇ ਲੜ ਕੇ ਪ੍ਰਾਪਤ ਕੀਤੀ ਹੈ, ਕਿਉਂਕਿ ਲੜੇ ਬਿਨਾਂ ਪਾਤਸ਼ਾਹੀਆਂ ਨਹੀਂ ਮਿਲਿਆ ਕਰਦੀਆਂ। ਕਦੇ ਲੜੇ ਬਿਨਾਂ ਪਾਤਸ਼ਾਹੀਆਂ ਨਹੀਂ ਮਿਲਦੀਆਂ, ਪਾਤਸ਼ਾਹੀਆਂ ਲੜ ਕੇ ਲੈਣੀਆਂ ਪੈਂਦੀਆਂ ਨੇ। ਲੋਕਤੰਤਰ ਵਿੱਚ ਵੀ ਤਾਂ ਲੜਨਾ ਹੀ ਪੈਂਦਾ ਨਾ ਆਪਣੇ ਵਿਰੋਧੀਆਂ ਨਾਲ, ਤੇ ਜੰਗ ਦੇ ਮੈਦਾਨ ਦੇ ਵਿੱਚ ਵੀ ਲੜਨਾ ਪੈਂਦਾ ਸੂਰਮਿਆਂ ਨੂੰ। ਕਹਿੰਦੇ ਲੜੇ ਬਿਨਾਂ ਪਾਤਸ਼ਾਹੀਆਂ ਪ੍ਰਾਪਤ ਨਹੀਂ ਹੁੰਦੀਆਂ।
ਆਦਿ ਜੁਦੈ ਬਿਦ ਗੁਰੂ ਉਠਾਈ,
ਇਹ ਯੁੱਧ ਦੀ ਮਰਿਆਦਾ ਗੁਰੂ ਸਾਹਿਬ ਜੀ ਨੇ ਪ੍ਰਾਰੰਭ ਦੇ ਵਿੱਚ ਹੀ ਖਾਲਸੇ ਦੇ ਜਨਮ ਨਾਲ ਹੀ ਪੈਦਾ ਕੀਤੀ।
ਦੋਹਰਾ ਗੁਰੂਅਨ ਮਦ ਪਾਤਸ਼ਾਹ ਤੇ ਵਧਿਓ ਤੋ ਥੋ ਬੈਰ।
ਇਹਨੇ ਪੁੱਛਿਆ ਕਿ ਗੁਰੂ ਸਾਹਿਬ ਜੀ ਦਾ ਤੇ ਪਾਤਸ਼ਾਹਾਂ ਦਾ ਆਪਸੀ ਵੈਰ ਨਹੀਂ ਸੀ? ਤਾਂ ਕੈਪਟਨ ਮਰੇ ਨੂੰ ਜਵਾਬ ਦਿੰਦੇ ਰਤਨ ਸਿੰਘ, ਕਹਿੰਦੇ ਗੁਰੂ ਸਾਹਿਬਾਂ ਦੇ ਵਿੱਚ ਤੇ ਪਾਤਸ਼ਾਹਾਂ ਦੇ ਵਿੱਚ ਵੈਰ ਉਸ ਵੇਲੇ ਤੀਬਰ ਹੋ ਕੇ ਵਧਿਆ। ਕਦੋਂ ਵਧਿਆ ਦੱਸਦੇ ਨੇ,
ਗੁਰ ਤੇਗ ਬਹਾਦਰ ਸਿਰ ਦਿਓ ਉਨ ਸਿੱਖ ਕਰੇ ਕਿਮ ਖੈਰ।
ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਉਹਨਾਂ ਦੇ ਧੜ ਤੋਂ ਵੱਖਰਾ ਕੀਤਾ ਗਿਆ ਔਰੰਗੇ ਵੱਲੋਂ, ਤੇ ਫਿਰ ਨੌਵੇਂ ਪਾਤਸ਼ਾਹ ਦੇ ਸਿੰਘਾਂ ਨੇ ਉਹਨਾਂ ਦੇ ਸਿੱਖਾਂ ਨੇ ਇਹਨਾਂ ਤੁਰਕਾਂ ਦੀ ਕੀ ਖੈਰ ਕਰਨੀ ਸੀ? ਜਿਨ੍ਹਾਂ ਦੇ ਗੁਰੂ ਨੂੰ ਸ਼ਹੀਦ ਕੀਤਾ ਗਿਆ ਹੋਵੇ ਬਾਦਸ਼ਾਹ ਵੱਲੋਂ, ਉਸ ਬਾਦਸ਼ਾਹ ਦੇ ਨਾਲ ਖਾਲਸਾ ਕਿਵੇਂ ਸੰਧੀ ਕਰ ਸਕਦਾ ਸੀ? ਕਿਵੇਂ ਖਾਲਸੇ ਦਾ ਉਹਨਾਂ ਨਾਲ ਰਾਜੀਨਾਮਾ ਹੋ ਸਕਦਾ ਸੀ?
ਚੋ ਪਈ ਗੁਰ ਤੇਗ ਬਹਾਦਰ ਦੇ ਦਿੱਲੀ ਲਾਈ।
ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਦੇਹ ਦਿੱਲੀ ਵਿੱਚ ਲੇਖੇ ਲਾਈ,
ਦਿੱਲੀ ਪਤ ਉਨ ਜੜੇ ਉਖੜਾਈ।
ਸਾਹਿਬ ਜੀ ਨੇ ਆਪਣੇ ਸੀਸ ਦਾ ਬਲਿਦਾਨ ਦੇ ਕੇ ਦਿੱਲੀ ਪਤੀ ਨੁਰੰਗੇ ਦੀਆਂ ਜੜਾਂ ਉਖਾੜ ਦਿੱਤੀਆਂ, ਪੁੱਟ ਦਿੱਤੀਆਂ, ਹਲਾ ਦਿੱਤੀਆਂ।
ਗੁਰੂ ਗੋਬਿੰਦ ਸਿੰਘ ਸੋ ਲੱਖ ਲਈ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਾਣਿਆ ਕਿ ਤੁਰਕਾਂ ਦੇ ਰਾਜ ਭਾਗ ਦੀ ਜੜ ਹਿੱਲ ਗਈ ਹੈ, ਇਹਨਾਂ ਦੀਆਂ ਜੜਾਂ ਥੱਲਿਓਂ ਪੋਲੀਆਂ ਹੋ ਗਈਆਂ, ਕੱਟੀਆਂ ਗਈਆਂ।
ਅਬ ਤੁਰਕਨ ਜੜ ਸੁੱਕ ਸੋ ਗਈ।
ਹੁਣ ਤੁਰਕਾਂ ਦੇ ਰਾਜ ਭਾਗ ਦੀ ਜੜ ਸੁੱਕ ਗਈ ਹੈ। ਬਾਜਾਂ ਵਾਲੇ ਸਾਹਿਬ ਨੇ ਵੇਖਿਆ ਕਿ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਇਹਨਾਂ ਤੁਰਕਾਂ ਦੇ ਰਾਜ ਭਾਗ ਦੀ ਜੜ ਸੁੱਕ ਗਈ ਹੈ।
ਪਰ ਕਟੈ ਪਕੈ ਬਿਨ ਗਿਰੇ ਸੋਨਾਏ।
ਪਰ ਜਦੋਂ ਤੱਕ ਇਹਨੂੰ ਕੱਟੀਏ ਨਾ, ਜਾਂ ਇਹ ਪੱਕ ਕੇ ਟੁੱਟ ਕੇ ਜ਼ਮੀਨ ਤੇ ਡਿੱਗ ਨਾ ਪਵੇ, ਉਦੋਂ ਤੱਕ ਇਹ ਖਤਮ ਨਹੀਂ ਹੋਣੀ। ਜੜ ਸੁੱਕ ਗਈ ਹੈ, ਪਰ ਹੁਣ ਜਦੋਂ ਇਹ ਡਿੱਗੇਗੀ ਜਾਂ ਜੜੋਂ ਕੱਟੇ ਜਾਏਗੀ ਤਦੇ ਹੀ ਡਿੱਗੇਗੀ ਨਾ। ਮਹਾਰਾਜ ਜੀ ਕਹਿੰਦੇ ਹੁਣ ਉਹਦਾ ਪ੍ਰਬੰਧ ਕਰੀਏ।
ਅੱਕੇ ਗਿਰੇ ਵੱਡ ਪੌਣ ਵਗਾਹੇ।
ਕਹਿੰਦੇ ਹੁਣ ਇਹ ਥੱਲਿਓਂ ਜੜ ਪੋਲੀ ਹੋ ਗਈ ਹੈ, ਸੁੱਕ ਗਈ ਹੈ, ਹੁਣ ਇਹ ਤਾਂ ਡਿੱਗੇਗੀ ਜੇ ਤੇਜ ਹਵਾ ਚੱਲੇ। ਜਿਵੇਂ ਕੋਈ ਦਰਖਤ ਸੁੱਕ ਜਾਂਦਾ ਨਾ, ਓਲੇ ਓਲੇ ਕਰਕੇ ਉਹ ਥੱਲਿਓਂ ਪੋਲਾ ਹੋਈ ਚੱਲਿਆ ਜਾਂਦਾ, ਉਹਦੀਆਂ ਜੜਾਂ ਜਿਹੜੀਆਂ ਨੇ ਮਿੱਟੀ ਛੱਡਦੀਆਂ ਚੱਲੀਆਂ ਜਾਂਦੀਆਂ ਨੇ। ਜਦੋਂ ਤੇਜ ਹਨੇਰੀ ਆਉਂਦੀ ਹੈ ਤਾਂ ਉਹ ਫਿਰ ਡਿੱਗ ਕੇ ਜ਼ਮੀਨ ਤੇ ਜਾ ਪੈਂਦਾ। ਮਹਾਰਾਜ ਜੀ ਕਹਿੰਦੇ ਰਾਜ ਭਾਗ ਜਿਹੜਾ ਇਹਨਾਂ ਮਲੇਛਾਂ ਦਾ, ਤੁਰਕਾਂ ਦਾ, ਉਹ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਦੀ ਜੜ ਸੁੱਕ ਗਈ ਹੈ, ਹੁਣ ਉਹ ਜੜਾਂ ਛੱਡੇਗੀ। ਤੇ ਕਹਿੰਦੇ ਹੁਣ ਤੇਜ ਹਵਾ ਚੱਲੇ ਤੇ ਉਸ ਹਵਾ ਦੇ ਨਾਲ ਇਹਨਾਂ ਦਾ ਇਹ ਰਾਜ ਭਾਗ ਰੂਪੀ ਦਰਖਤ ਇਹ ਟੁੱਟ ਕੇ ਜ਼ਮੀਨ ਤੇ ਡਿੱਗੇਗਾ।
ਅਬ ਇਨ ਪਰ ਪੌਣ ਖੰਡੇ ਚਲਵਈ ਹੈ।
ਕਹਿੰਦੇ ਬਸ ਜੜ ਸੁੱਕ ਗਈ ਹੈ, ਹੁਣ ਹਵਾ ਦੀ ਲੋੜ ਆ, ਤੇਜ ਹਨੇਰੀ ਦੀ ਲੋੜ ਹੈ। ਤੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਵੇਖਿਆ ਵੀ ਹੁਣ ਉਹ ਹਨੇਰੀ ਖੰਡਾ ਪਕੜ ਕੇ ਖੰਡੇ ਦੀ ਪੌਣ ਚਲਾਉਣ ਦੀ ਲੋੜ ਹੈ। ਜਦੋਂ ਖੰਡਾ ਚਲਾ ਕੇ ਉਸ ਖੰਡੇ ਦੀ ਹਨੇਰੀ ਚੱਲੇਗੀ ਤਾਂ ਉਸ ਹਨੇਰੀ ਦੇ ਨਾਲ ਤੁਰਕਾਂ ਦੇ ਰਾਜ ਭਾਗ ਦੀ ਜੜ ਪਟੀ ਕੇ ਖਾਰੇ ਸਮੁੰਦਰ ਵਿੱਚ ਜਾ ਡਿੱਗੇਗੀ, ਮੁੜ ਕੇ ਨਾ ਲੱਗੇਗੀ। ਹਾਂਜੀ,
ਮਾਰ ਇਸੇ ਟੱਬ ਇਹਨੇ ਗਰਈਏ।
ਇਹਨਾਂ ਨੂੰ ਮਾਰਨ ਦਾ ਢੱਬ ਕਰਕੇ ਇਹਨਾਂ ਦੇ ਰਾਜ ਭਾਗ ਦੀਆਂ ਜੜਾਂ ਪੁੱਟ ਕੇ ਸੁੱਟ ਦਈਏ।
ਤੋ ਸਤਿਗੁਰ ਨਿਜ ਫੜ ਤਲਵਾਰ।
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਤਲਵਾਰ ਫੜੀ तलवार फड़न दा कारण महाराज बाजा वाले साहब आप दसदे ने, चूंकार अज हमें हील ते दर गुजस्त, हलालस्त बुरदन बा शमशीरे दस्त। महाराज जी ने फिर तलवार फड़ी,
अब लइए पातशाही तुरकन मार।
महाराज जी ने खालसे नू सिखा नू वंगार के आख्या, खालसा जी हुण इना मलेच्छा नू मार के इना कोल पातशाही खो लवो, इना मलेच्छा नू मार के इना कोल पातशाही लै लवो। कैप्टन मरे ने पुछिया सी ना कि इना ने गुरु साहब ने पातशाही दा दावा नहीं कीता, ता रतन सिंह कहंदे कीता, तलवार फड़ के दावा कीता और आख्या इना तुरका मलेच्छा नू मार के इना कोलो पातशाही खो लवो लै लवो।
फिर सतगुर चित ऐस बिचारी,
गल की धर जी ने आख्या भी पातशाही लै लिये तलवार फड़ी। फिर महाराज जी ने विचार कीती, कलगी धर जी ने जदों तलवार फड़ी भी इना कोलो पातशाही लै लिये, आप लै लिये पातशाही, ते फिर महाराज जी दे मन च विचार आई, दशमेश पातशाह किड्डे त्यागी ने, विचार आई, हां जी
हम क्या करनी शाही निकारी।
महाराज जी दे मन च विचार आई भी ये नकारी जी पातशाही असी की करनी है। तलवार फड़ी कलगी धर जी दे मन च फुरना आया के पातशाही लै लिये आप लै लिये। फिर सोचिया भी ये नकारी जी पातशाही, नकम्मी जी दुनिया दी झूठी पातशाही, ए असी भला की करनी है। ए महाराज जी दे मन च फुरना आया,
श्री नानक गद्दी हम चै करी।
साडे कोल गुरु नानक साहब दी गद्दी दी पातशाही है जिहड़ी सच्ची पातशाही है, ओ साडे कोल पहला ही है। आ झूठी नकारी पातशाही असां भला की करनी है, साडे कोल तां गुरु नानक साहब दी जिहड़ी गद्दी दी सच्ची पातशाही है ओ साडे कोल पहला ही घर विच है।
जिसे पातशाही चरनी परी,
गुरु नानक दी गद्दी एडी वड्डी है के दुनिया दियां वड्डियां वड्डियां पातशाहियां गुरु नानक दी गद्दी दे चरना थले आके मत्था टेक दियां ने। ए वड्डियां वड्डियां दुनिया दियां पातशाहियां गुरु नानक साहब दी सच्ची पातशाही अगे आके झुकदियां हन, चरनी पैंदियां हन, ते असी फिर दुनिया दी झूठी पातशाही की करनी है।
हमें पातशाही की क्या परवाह,
सानू ए दुनियादारी दी झूठी पातशाही दी की परवाह है, असी एदे तो की लैणा।
दे पातशाही नफरन उठाए,
महाराज जी कहंदे चलो असी नहीं लैंदे, असी अपने सेवकां नू चुक के दे दिंदे आं। आखो सतनाम श्री वाह, कहंदे साडे कोल है ही आ पहला गुरु नानक दी गद्दी दी सच्ची पातशाही है, ए पातशाहियां गुरु नानक दी गद्दी दे ताबियां ने। ता कहंदे मैं नहीं लैणी, ता अपने सेवकां नू दे दिंदे आ, अपने पंथ नू दे दिंदे आ। ए महाराज जी दे मन च फुरना फुरिया,
दोहरा सतगुर चित मद इम ठठी, दईए राजन राजे उठाए।
एदा सतगुरु जी दे मन दे विच महाराज जी ने विचार ठट लई कि आ जिहड़े वड्डे वड्डे राजे सदौंदे है इन्हां राजिआं दा राज उठा दईए।
सब राजन ए परबती दईए खंडो फड़वाए।
महाराज जी ने विचार कीती पहला भी ये जिहड़े पहाड़ी राजे ने जिन्हां नूं नाल रला लईए, इन्हां नूं खंडा फड़ा के इन्हां नूं आखीए भी आओ साडे नाल हो के रलो ते तुरकां दे नाल लड़ के इन्हां कोल राज खोईए। आए सी ना ओह कहिंदे सी महाराज नौवें पातशाह नूं, तुसीं खंडा फड़ो जी, असीं सारे तुहाडे नाल होवांगे। कलगीधर ने ऑफर दित्ता सी फिर इन्हां नूं। महाराज जी कहिंदे इन्हां पहाड़ी राजिआं नूं नाल रला लईए, इन्हां नूं खंडा फड़ाईए। मीटिंग भी कीती रवालसर साहब वाले मुकाम ते, पर इह ना कर गए। कहंदे जी असी नहीं बादशाह दे खिलाफ जा सकते, अपनियां मजबूरियां दसन लग पए, निम्मो झूणे जे होए। ता उस वेले कलगीधर पातशाह जी दे मन च विचार आई,
जो पई फिर सतगुर चित सोजी आई।
पहला फुरना आया सी भी इन्हां राजिआं नूं नाल हो के इन्हां नूं खंडा फड़ा के वैरियां दे खिलाफ लड़ा के इन्हां नूं राज दे दिंदे। फिर जदों इन्हां वल्लों ना हो गई पहाड़ियां वल्लों, फिर महाराज जी दे चित विच एदां ख्याल आया,
ई कब सिख बने हमें आई।
महाराज जी ने आख्या जे इन्हां नूं राज दे भी दित्ता ते इन्हां ने केड़ा गुरु नानक दे घर दी सिक्खी धारण करनी है, ਇਹਨਾਂ ਕਦੋਂ ਗੁਰੂ ਕੀ ਸਿੱਖੀ ਆ ਕੇ ਧਾਰਨੀ ਹੈ।
ਮੁਕਤ ਨਿਆਮਤ ਇਨ ਕਿਮ ਦਈਐ,
ਇਹਨਾਂ ਨੂੰ ਮੁਕਤੀ ਨਿਆਮਤ ਕਿਵੇਂ ਦੇ ਦਈਏ, ਜਦੋਂ ਸਿੱਖ ਹੀ ਨਾ ਬਣਨਗੇ ਆ ਕੇ ਗੁਰੂ ਘਰ ਦੇ, ਇੱਥੇ ਘਾਲਣਾ ਹੀ ਨਾ ਘਾਲਣਗੇ ਆ ਕੇ, ਤੇ ਮੁਫਤੀ ਨਿਆਮਤ ਇਹਨਾਂ ਨੂੰ ਕਿਵੇਂ ਦੇ ਦਈਏ।
ਕਿਮ ਪੁੱਤ ਬਿਗਾਨੇ ਮੁਖ ਚੁੰਮੀਐ,
ਮਹਾਰਾਜ ਜੀ ਕਹਿੰਦੇ ਬਗਾਨੇ ਪੁੱਤਾਂ ਦੇ ਮੂੰਹ ਚੁੰਮਣ ਦਾ ਕੀ ਫਾਇਦਾ, ਫਿਰ ਆਪਣਿਆਂ ਦੇ ਮੁਖ ਚੁੰਮਦੇ ਆ ਨਾ, ਉਹ ਅਹਿਸਾਨ ਤਾਂ ਚੇਤੇ ਰੱਖਣਗੇ ਨਾ। ਇਹ ਤਾਂ ਬਗਾਨੇ ਪੁੱਤ ਹੋ ਗਏ, ਕਿਉਂਕਿ ਜਦੋਂ ਸਿੱਖ ਹੀ ਨਹੀਂ ਬਣਨਾ ਇਹਨਾਂ ਨੇ ਆ ਕੇ। ਮਹਾਰਾਜ ਜੀ ਨੇ ਕਿਹਾ ਸੀ ਨਾ ਵੀ ਪੌਲ ਛਕ ਲਓ, ਕਹਿਣ ਲੱਗੇ ਜੀ ਅਸੀਂ ਛਕ ਲਾਂਗੇ, ਸਾਡੇ ਵਾਸਤੇ ਅੰਮ੍ਰਿਤ ਵੱਖਰਾ ਤਿਆਰ ਕਰੋ, ਫਿਰ ਅਸੀਂ ਮੁੰਡਨ ਵੀ ਕਰਾਉਣਾ ਹੁੰਦਾ ਜਦੋਂ ਸਾਡੇ ਕੋਈ ਮਰਦਾ ਮੁੱਕਦਾ, ਫਿਰ ਜੀ ਅਸੀਂ ਜਨੇਊ ਵੀ ਪਾਉਣਾ ਹੁੰਦਾ ਜੀ, ਫਿਰ ਅਸੀਂ ਧੋਤੀ ਵੀ ਬੰਨਦੇ ਹਾਂ ਜਦੋਂ ਬਹਿ ਕੇ ਰੋਟੀ ਖਾਂਦੇ ਹਾਂ ਕੱਪੜੇ ਲਾ ਕੇ। ਮਹਾਰਾਜ ਜੀ ਕਹਿੰਦੇ ਫਿਰ ਤੁਸੀਂ ਉੱਥੇ ਹੀ ਠੀਕ ਹੋ, ਇਹ ਕੰਮ ਹੀ ਕਰੀ ਜਾਓ, ਜੇ ਪੰਥ ਵਿੱਚ ਆਉਣਾ ਤਾਂ ਫਿਰ ਪੰਥ ਦੀ ਮਰਿਆਦਾ ਮੰਨਣੀ ਪੈਣੀ ਹੈ ਜਿਹੜੀ ਖਾਲਸੇ ਪੰਥ ਦੀ ਹੈ। ਪਾਤਸ਼ਾਹ ਨੇ ਵੇਖਿਆ ਵੀ ਇਹਨਾਂ ਨੇ ਸਿੱਖੀ ਨਹੀਂ ਧਾਰਨ ਕਰਨੀ, ਤਾਂ ਫਿਰ ਬਗਾਨੇ ਪੁੱਤਾਂ ਦਾ ਮੂੰਹ ਚੁੰਮਣ ਦਾ ਕੀ ਫਾਇਦਾ, ਇਹਨਾਂ ਨੂੰ ਪਾਤਸ਼ਾਹੀ ਦੇਣ ਦਾ ਕੀ ਫਾਇਦਾ।
ਓਏ ਪੱਥਰ ਪੂਜਕ ਭਿੱਜਣਾ ਨੀਰੋ,
ਪੱਥਰ ਪੂਜਕ ਲੋਕ ਨੇ, ਪਾਣੀ ਨਾਲ ਨਹੀਂ ਭਿੱਜਣ ਵਾਲੇ, ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ। ਕਿਉਂ ਬੁੱਤ ਪਰਸਤੰਦ, ਉਹ ਬੁੱਤ ਪਰਸਤ ਇਹ ਪੱਥਰ ਪੂਜਕ ਨੇ, ਇਹਨਾਂ ਦੇ ਦਿਲ ਵੀ ਪੱਥਰਾਂ ਦੇ ਸਮਾਨ ਹਨ।
ਓਏ ਆਦਿ ਕਿਰਤ ਕਣ ਘਰ ਗੁਰ ਤੀਰੋ,
ਇਹ ਮੁੱਢ ਤੋਂ ਹੀ ਕਿਰਤ ਕਣ ਨੇ, ਇਹ ਗੁਰੂ ਘਰ ਦੀ ਕੀਤੀ ਨੂੰ ਨਹੀਂ ਜਾਣਨਗੇ, ਨਾਲੇ ਗੁਰੂ ਘਰ ਦੇ ਨੇੜੇ ਰਹਿ ਕੇ ਵੀ ਇਹ ਅਕਿਰਤ ਕਣ ਹਨ, ਗੁਰੂ ਘਰ ਦੀ ਮਰਿਆਦਾ ਤੋਂ ਮੁਖੀ ਬੇਮੁਖ ਹਨ।
ਰਜਪੂਤ ਸਦਾਵੇਂ ਆਪ ਸਿਪਾਹੀ,
ਇਹ ਆਪਣੇ ਆਪ ਨੂੰ ਸੂਰਮੇ ਦੇ ਖੱਬੀ ਖਾਂ ਘੁੰਮਦੇ ਆ, ਕਹਿੰਦੇ ਅਸੀਂ ਰਾਜਪੂਤ ਸਿਪਾਹੀ ਹਾਂ, ਬੜੇ ਬਲੀ ਹਾਂ।
ਓਏ ਕਹੇ ਕਹੇ ਕਦੋ ਗੁਰਦਈ ਪਾਤਸ਼ਾਹੀ,
ਇਹਨਾਂ ਨੂੰ ਪਾਤਸ਼ਾਹੀ ਦੇ ਵੀ ਦਿੱਤੀ ਤੇ ਇਹਨਾਂ ਕਹਿਣਾ ਸਾਨੂੰ ਗੁਰੂ ਨੇ ਥੋੜੀ ਦਿੱਤੀ ਹੈ, ਸਾਡੇ ਕੋਲ ਫੌਜਾਂ ਨੇ, ਅਸੀਂ ਰਾਜਪੂਤ ਸਿਪਾਹੀ ਹੁੰਦੇ ਹਾਂ, ਅਸੀਂ ਰਾਜੇ ਹਾਂ, ਅਸੀਂ ਆਪਣੇ ਬਲ ਨਾਲ ਲਈ ਹੈ। ਇਹਨਾਂ ਨੇ ਮੰਨਣਾ ਹੀ ਨਹੀਂ, ਗੁਰੂ ਨਾਨਕ ਦੇ ਘਰ ਦਾ ਉਪਕਾਰ ਨਹੀਂ ਮੰਨਣਾ, ਇਹਨਾਂ ਕਹਿਣਾ ਸਾਨੂੰ ਗੁਰੂ ਨੇ ਪਾਤਸ਼ਾਹੀ ਕਿੱਥੇ ਦਿੱਤੀ ਹੈ, ਅਸੀਂ ਤਾਂ ਆਪ ਲਈ ਹੈ।
ਅਬ ਦਈਏ ਪਾਤਸ਼ਾਹੀ ਗਰੀਬ ਨੇ ਉਠਾਏ,
ਮਹਾਰਾਜ ਜੀ ਨੇ ਫੁਰਨਾ ਕੀਤਾ ਕਿ ਹੁਣ ਇਹ ਪਾਤਸ਼ਾਹੀ ਮੈਂ ਆਪਣੇ ਗਰੀਬ ਸਿੱਖਾਂ ਨੂੰ ਦੇ ਦਿਆਂ, ਮੇਰੇ ਜਿਹੜੇ ਮੇਰੇ ਪੁੱਤ ਨੇ, ਜਿਹੜੇ ਮੇਰੇ ਤੇ ਭਰੋਸਾ ਰੱਖਦੇ ਹੈ, ਮੇਰੀ ਟੇਕ ਰੱਖਦੇ ਹੈ, ਮੈਂ ਆਪਣੇ ਐਸੇ ਪੰਥ ਨੂੰ ਪਾਤਸ਼ਾਹੀ ਦੇ ਦਿਆਂ।
ਵੈ ਜਾਨੇ ਗੁਰਦਈ ਹੈ ਮਾਏ,
ਜਦੋਂ ਮੈਂ ਆਪਣੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਵਾਂਗਾ ਤੇ ਯਾਦ ਕਰਨਗੇ, ਆਖਣਗੇ ਸਾਨੂੰ ਪਾਤਸ਼ਾਹੀ ਬਾਜਾਂ ਵਾਲੇ ਗੁਰੂ ਕਲਗੀਧਰ ਨੇ ਦਿੱਤੀ ਹੈ। ਕੈਪਟਨ ਮਰੇ ਤੂੰ ਪੁੱਛਦਾ ਨਾ ਕਿ ਇਸ ਪੰਥ ਨੂੰ ਪਾਤਸ਼ਾਹੀ ਕਿਹਨੇ ਦਿੱਤੀ ਹੈ, ਤਾਂ ਇਹ ਪੰਥ ਦੀ ਹਰ ਇੱਕ ਬੱਚੇ ਬੱਚੇ ਦੀ ਜ਼ੁਬਾਨ ਤੇ ਹੀ ਜਵਾਬ ਹੈ ਕਿ ਸਾਨੂੰ ਪਾਤਸ਼ਾਹੀ ਬਾਜਾਂ ਵਾਲੇ ਗੁਰੂ ਕਲਗੀਧਰ ਸਵਾਮੀ ਨੇ ਦਿੱਤੀ।
ਗਜ ਗਜ ਕਰੇ ਜਾਵੇ ਨਿਹਾਲੋ ਜਾਵੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ।
ਪਾਤਸ਼ਾਹ ਨੇ ਆਖਿਆ ਕਿ ਮੈਂ ਆਪਣੇ ਇਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਿਆਂਗਾ, ਜਿਹੜੇ ਪਾਤਸ਼ਾਹੀ ਪ੍ਰਾਪਤ ਕਰਕੇ ਗੁਰੂ ਨਾਨਕ ਦੇ ਘਰ ਦਾ ਤਰਸ ਜਾਣਨਗੇ।
ਦੋਹਰਾ ਦਈ ਚੀਜ਼ ਚੇ ਗਰੀਬ ਕੋ ਕਿਉਂ ਅਤ ਦਏ ਅਖਾਏ,
ਮਹਾਰਾਜ ਜੀ ਕਹਿੰਦੇ ਜਿਹੜਾ ਲੋੜਵੰਦ ਹੋਵੇ ਨਾ ਗਰੀਬ, ਉਹਨੂੰ ਚੀਜ਼ ਦੇਣੀ ਚਾਹੀਦੀ ਹੈ ਨਾ, ਜਿਹਦੇ ਕੋਲ ਪਹਿਲਾਂ ਹੀ ਵਾਹ ਨਾ ਹੋਵੇ ਉਹਨੂੰ ਦੇਣ ਦਾ ਕੀ ਫਾਇਦਾ। ਆਖੋ ਸਤਨਾਮ ਸ੍ਰੀ ਵਾਹ। ਮਹਾਰਾਜ ਜੀ ਕਹਿੰਦੇ ਜਿਹਦੇ ਕੋਲ ਨਹੀਂ, ਜਿਨ੍ਹਾਂ ਨੂੰ ਸੈਂਕੜਿਆਂ ਸਾਲਾਂ ਤੋਂ ਪੈਰਾਂ ਥੱਲੇ ਲਤਾੜ ਕੇ ਨਾ ਆਖਿਆ ਇਹ ਸਾਡੀਆਂ ਪੈਰਾਂ ਦੀਆਂ ਜੁੱਤੀਆਂ ਨੇ, ਜੇ ਪਾਤਸ਼ਾਹੀ ਦੇਣੀ ਤਾਂ ਉਹਨਾਂ ਨੂੰ ਦੇਈਏ ਨਾ ਜਿਨ੍ਹਾਂ ਨੇ ਕਦੇ ਪਾਤਸ਼ਾਹੀ ਕੀਤੀ ਨਹੀਂ। ਜਿਨ੍ਹਾਂ ਕੋਲ ਪਹਿਲਾਂ ਹੀ ਵਾਹ ਕੋਈ ਨਹੀਂ, ਜਿਹੜੇ ਰਾਜਪੂਤ ਰਾਣੇ ਰਾਜੇ ਆਪਣੇ ਆਪ ਨੂੰ ਕਹਾਉਂਦੇ ਹੈ, ਉਹਨਾਂ ਨੂੰ ਦੇਣ ਦਾ ਕੀ ਫਾਇਦਾ?
ਹਾਂਜੀ, ਯੇ ਦਯਾਵਾਨ ਕਰ ਗੁਰੂ ਕੋ ਔਰ ਗਰੀਬ ਨਿਵਾਜ ਆਵਾਏ।
ਗੁਰੂ ਨਾਨਕ ਦਾ ਘਰ ਹੈ, ਇਹ ਦਯਾਵਾਨ ਘਰ ਹੈ, ਇੱਥੇ ਦਇਆ ਵਰਤਦੀ ਹੈ ਤੇ ਫਿਰ ਇੱਥੇ ਗਰੀਬਾਂ ਨੂੰ ਨਿਵਾਜਿਆ ਜਾਂਦਾ। ਚੰਦੂ ਨੂੰ ਇਹੀ ਕਿਹਾ ਸੀ ਨਾ ਪੰਚਮ ਪਾਤਸ਼ਾਹ ਨੇ, ਚੰਦੂ ਤੂੰ ਗੁਰੂ ਘਰ ਨੂੰ ਮੋਰੀ ਦੱਸਦਾ, ਤੂੰ ਚੁਬਾਰਾ, ਤੂੰ ਚੁਬਾਰਾ ਲੱਭ ਲੈ, ਇਹ ਗੁਰੂ ਨਾਨਕ ਦਾ ਘਰ ਗਰੀਬਾਂ ਨੂੰ ਨਿਵਾਜਣ ਵਾਲਾ, ਇੱਥੇ ਕੋਈ ਨਿਮਰਤਾ ਵਾਲਾ ਆਪੇ ਹੀ ਆ ਚੁੱਕੇਗਾ ਤੇ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਏਗਾ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇਹ ਗਰੀਬਾਂ ਨੂੰ ਨਿਵਾਜਦਾ ਹੈ। ਮਲਕ ਭਾਗੋ ਦੇ ਪੂੜਿਆਂ ਨੂੰ ਛੱਡ ਕੇ, ਮਲਕ ਭਾਗੋ ਦੀਆਂ ਬਣੀਆਂ ਖੀਰਾਂ ਛੱਡ ਕੇ, ਮਲਕ ਭਾਗੋ ਦੇ ਬਣਿਆ ਪਕਵਾਨਾਂ ਨੂੰ ਛੱਡ ਕੇ, ਇਹ ਭਾਈ ਲਾਲੋ ਦੇ ਘਰ ਦੇ ਕੋਧਰੇ ਦਾ ਪ੍ਰਸ਼ਾਦਾ ਖਾਣ ਵਾਲਾ, ਗਰੀਬਾਂ ਨੂੰ ਨਿਵਾਜਣ ਵਾਲਾ ਘਰ ਹੈ, ਜਿੱਥੇ ਗਰੀਬ ਨਿਵਾਜੇ ਜਾਂਦੇ ਹਨ। ਗਰੀਬ ਦਾ ਮਤਲਬ ਕੇਵਲ ਤਨ ਕਰਕੇ, ਪੈਸੇ ਕਰਕੇ ਕੋਈ ਗਰੀਬ ਨਹੀਂ ਹੁੰਦਾ, ਗਰੀਬੀ ਹਿਰਦੇ ਦੀ ਹੈ। ਜਿਹੜਾ ਹਿਰਦੇ ਵਿੱਚੋਂ ਗਰੀਬੀ ਧਾਰਨ ਕਰਕੇ, ਨਿਮਰਤਾ ਹਲੀਮੀ ਧਾਰਨ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਆਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਿਵਾਜਦੇ ਹਨ।
ਚੋਪਈ ਸਤ ਸਨਾਤ ਉਹ ਬਾਰਾਂ ਜਾਤ,
ਜਿਹੜੀਆਂ ਸੱਤ ਨੀਚ ਜਾਤੀਆਂ ਕਹੀਆਂ ਜਾਂਦੀਆਂ ਨੇ, ਫਿਰ ਬਾਰਾਂ ਜਾਤਾਂ ਕਹੀਆਂ ਜਾਂਦੀਆਂ ਨੇ।
ਜਾਨ ਨੇ ਰਾਜਨੀਤ ਕੀ ਬਾਤ,
ਜਿਨ੍ਹਾਂ ਦੇ ਕਦੇ ਪਿਓ ਦਾਦਿਆਂ ਪੁਰਖਿਆਂ ਨੇ ਵੀ ਰਾਜਨੀਤੀ ਦੀ ਬਾਤ ਨਹੀਂ ਸੀ ਜਾਣੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਰਾਜ ਕੀ ਹੁੰਦਾ, ਜਿਨ੍ਹਾਂ ਦੀਆਂ ਕਈ ਪੁਸ਼ਤਾਂ ਗੁਲਾਮੀ ਦੇ ਵਿੱਚ ਗੁਜ਼ਰ ਗਈਆਂ ਸਨ, ਜਿਨ੍ਹਾਂ ਨੂੰ ਰਾਜਨੀਤੀ ਬਾਰੇ, ਰਾਜ ਬਾਰੇ ਕੁਝ ਨਹੀਂ ਸੀ ਪਤਾ।
ਜੱਟ ਬੂਟ ਕਹਿ ਜੈ ਜਗ ਮਾਈ,
ਜਿਨ੍ਹਾਂ ਨੂੰ ਲੋਕ ਜੱਟ ਬੂਟ ਕਹਿ ਕੇ ਬੁਲਾਉਂਦੇ ਸੀ, ਕੱਲਾ ਜੱਟ ਨਹੀਂ ਸੀ ਕਹਿੰਦੇ, ਨਾਲ ਬੂਟ ਕਹਿ ਦੇਣਾ, ਬੂਟ ਦਾ ਮਤਲਬ ਇਹਨਾਂ ਨੂੰ ਕੋਈ ਸਮਝ ਨਹੀਂ ਹੁੰਦੀ, ਅਕਲ ਨਹੀਂ ਹੁੰਦੀ, ਕਹਿੰਦੇ ਜੱਟ ਬੂਟ ਕਹਿ ਕੇ ਜਗਤ ਦੇ ਵਿੱਚ ਜਿਨ੍ਹਾਂ ਨੂੰ ਨੀਵਾਂ ਕਹਿ ਦਿੱਤਾ ਜਾਂਦਾ ਸੀ।
ਬਣੀਏ ਬਕਾਲ ਕਿਰਾੜ ਖੱਤਰੀ ਸਦਾਈ,
ਜਿਨ੍ਹਾਂ ਨੂੰ ਬਣੀਏ ਕਹਿ ਕੇ, ਵੀ ਇਹ ਤਾਂ ਬਣੀਏ ਨੇ, ਤੱਕੜੀ ਤੋਲਣ ਵਾਲੇ ਕੀ ਰਾਜ ਕਰਨਗੇ। ਜਿਨ੍ਹਾਂ ਨੂੰ ਬਕਾਲ ਕਿਹਾ ਜਾਂਦਾ ਸੀ, ਸਬਜ਼ੀਆਂ ਭਾਜੀਆਂ ਵੇਚਣ ਵਾਲੇ ਕੁੰਜੜ, ਤੇ ਇਸੇ ਤਰ੍ਹਾਂ ਕਿਰਾੜ ਖੱਤਰੀ, ਕਹਿੰਦੇ ਜਿਨ੍ਹਾਂ ਨੂੰ ਰਾਜ ਕਰਨ ਬਾਰੇ ਕਹਿੰਦੇ ਕੋਈ ਸੋਝੀ ਨਹੀਂ ਸੀ।
ਲੁਹਾਰ ਤਰਖਾਣ ਹੁਤ ਜਾਤ ਕਮੀਨੀ,
ਲੁਹਾਰ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੇ ਪੁਸ਼ਤਾਂ ਲੋਹਾ ਕੁੱਟਦਿਆਂ ਬੀਤ ਗਈਆਂ, ਤਰਖਾਣ ਜਿਹੜੇ ਸਾਰੀ ਜ਼ਿੰਦਗੀ ਕੇਵਲ ਲੱਕੜਾਂ ਹੀ ਘੜਦੇ ਜੀਵਨ ਬਤੀਤ ਕਰ ਗਏ, ਤੇ ਇਸੇ ਤਰ੍ਹਾਂ ਜਿਹੜੇ ਕਮੀਨ ਜਾਤ ਵਾਲੇ ਨੀਵੇਂ ਕਹੇ ਜਾਂਦੇ ਸਨ।
ਛੀਪੋ ਕਲਾਲ ਨੀਚਨ ਪੈ ਕਿਰਪਾ ਕੀਨੀ,
ਕਹਿੰਦੇ ਜਿਹੜੇ ਛੀਂਬੇ ਕਹੇ ਜਾਂਦੇ, ਕਲਾਲ ਕਹੇ ਜਾਂਦੇ, ਨੀਚ ਕਹੇ ਜਾਂਦੇ, ਬਾਜਾਂ ਵਾਲੇ ਸਤਿਗੁਰਾਂ ਨੇ ਇਹਨਾਂ ਤੇ ਕਿਰਪਾ ਕੀਤੀ ਹੈ। ਹਾਂਜੀ,
ਗੁਜਰ ਗਵਾਰ ਹੀਰ ਕਮ ਜਾਤ,
ਗਵਾਰ ਅਹੀਰ ਕਮਜਾਤ ਕਿਹਾ ਜਾਂਦਾ ਹੈ।
ਕੰਬੋਏ ਸੂਦਨ ਕੋਏ ਪੁੱਛੇ ਨਾ ਬਾਤ,
ਕੰਬੋ ਕਿਹਾ ਜਾਂਦਾ ਹੈ ਵੀ ਇਹ ਕੰਬੋ ਨੀ ਕੰਮ ਦਿਲੇ ਨੇ, ਏਦਾਂ ਕਹਿ ਦਿੱਤਾ ਜਾਂਦਾ ਸੀ। ਕੰਬੋਏ ਸੂਦ ਇਹ ਵੀ ਇੱਕ ਪ੍ਰਕਾਰ ਦਾ ਗੋਤਰ ਹੈ, ਜਿਨ੍ਹਾਂ ਦੀ ਕੋਈ ਬਾਤ ਹੀ ਨਹੀਂ ਸੀ ਪੁੱਛਦਾ।
ਚੀਵਰ ਨਾਈ ਰੋੜੇ ਘੁਮਿਆਰ,
ਚੀਵਰ ਨਾਈ ਅਰੋੜੇ ਘੁਮਿਆਰ, ਇਹ ਜਿਹੜੀਆਂ ਜਾਤੀਆਂ ਸਨ ਕਈ ਪ੍ਰਕਾਰ ਦੀਆਂ।
ਸੈਣੀ ਸੁਨਿਆਰੇ ਚੂੜੇ ਚਮਿਆਰ,
ਜਿਨ੍ਹਾਂ ਨੂੰ ਲੋਕ ਸੈਣੀ, ਜਿਨ੍ਹਾਂ ਨੂੰ ਲੋਕ ਚੂੜੇ ਸੁਨਿਆਰੇ ਚਮਿਆਰ, ਏਦਾਂ ਕਈ ਬਰਾਦਰੀਆਂ ਦੇ ਨਾਂ ਨਾਲ ਸੰਬੋਧਨ ਕਰਦੇ ਸਨ।
ਭੱਟ ਉਹ ਬਾਹਮਣ ਹੁਤੇ ਮੰਗਵਾਰ,
ਫਿਰ ਭੱਟ ਬ੍ਰਾਹਮਣ ਜਿਹੜੇ ਮੰਗ ਕੇ ਖਾਣ ਵਾਲੇ ਸਨ।
ਬਹੁ ਰੂਪੀਏ ਲੁਬਾਣੇ ਉਹ ਘੁਮਿਆਰ,
ਰੂਪੀਏ ਜਿਨ੍ਹਾਂ ਨੂੰ ਕਿਹਾ ਜਾਂਦਾ ਲੁਬਾਣੇ ਤੇ ਘੁਮਿਆਰ। ਖਾਲਸਾ ਜੀ, ਇਹ ਖਾਲਸਾ ਪੰਥ ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਬਣਾਇਆ, ਮਤ ਕੋਈ ਮਨ ਚ ਭਰਮ ਰੱਖੇ ਕਿ ਇਸ ਪੰਥ ਦੇ ਉੱਤੇ ਕਿਸੇ ਇੱਕ ਵਿਸ਼ੇਸ਼ ਜਾਤੀ ਦਾ ਹੱਕ ਹੈ। ਮੇਰੇ ਸਾਹਿਬ ਨੇ ਇੱਕੋ ਵਰਣ ਬਣਾ ਦਿੱਤਾ, ਕਹਿੰਦੇ ਆਨੰਦਪੁਰ ਸਾਹਿਬ 1699 ਦੀ ਵਿਸਾਖੀ ਨੂੰ ਬ੍ਰਾਹਮਣ ਵੀ ਗਏ, ਛੱਤਰੀ ਵੀ ਗਏ, ਸ਼ੂਦਰ ਵੀ ਗਏ, ਘੁਮਿਆਰ ਵੀ ਗਏ, ਸੈਣੀ ਵੀ ਗਏ, ਲੁਹਾਰ ਵੀ ਗਏ, ਤਰਖਾਣ ਵੀ ਗਏ, ਪ੍ਰਜਾਪਤ ਜਿਨ੍ਹਾਂ ਨੂੰ ਕਹਿੰਦੇ ਉਹ ਵੀ ਗਏ। ਕਹਿੰਦੇ ਜਦੋਂ ਸਾਰੇ ਗਏ ਵਾਪਸ ਮੁੜ ਕੇ ਉਹਨਾਂ ਵਿੱਚੋਂ ਜਿੰਨੇ ਆਏ ਵਾਪਸ ਕੇਵਲ ਤਾਂ ਕੇਵਲ ਖਾਲਸਾ ਪੰਥ ਮੁੜ ਕੇ ਆਇਆ, ਉਹਨਾਂ ਵਿੱਚੋਂ ਕੋਈ ਬ੍ਰਾਹਮਣ, ਕੋਈ ਛੱਤਰੀ, ਕੋਈ ਸ਼ੂਦਰ, ਕੋਈ ਵੈਸ਼, ਕੋਈ ਚਮਾਰ, ਉਹ ਨਹੀਂ ਵਾਪਸ ਪਰਤੇ। ਜਦੋਂ ਵਾਪਸ ਪਰਤੇ ਤਾਂ ਉਹ ਕੇਵਲ ਗੁਰੂ ਕਾ ਖਾਲਸਾ ਸੀ। ਅਟ ਹੋ ਬ੍ਰਾਹਮਣ ਹੋ ਤੋ ਮੰਗਵਾਰ, ਬਹੁ ਰੂਪੀਏ ਲਵਾਣੇ ਉਹ ਕੁਮਿਹਾਰ। ਇਹ ਜਿੰਨੀਆਂ ਜਾਤੀਆਂ ਦੱਸੀਆਂ ਨੇ, ਹਾਂਜੀ,
ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ।
ਕਲਗੀਧਰ ਜੀ ਨੇ ਸੰਕਲਪ ਕੀਤਾ, ਆਖਿਆ ਇਹਨਾਂ ਸਾਰੇ ਜਿਨ੍ਹਾਂ ਦੀ ਉੱਪਰ ਗਿਣਤੀ ਆਈ ਹੈ ਨਾ, ਉੱਪਰ ਪੜ੍ਹੀਏ ਦੁਬਾਰਾ ਇੱਕ ਵਾਰ। ਲੁਹਾਰ ਤਰਖਾਣ ਹੁਤ ਜਾਤ ਕਮੀਨੀ, ਛੀਪੋ ਕਲਾਲ ਨੀਚਨ ਪੈ ਕਿਰਪਾ ਕੀਨੀ, ਗੁਜਰ ਗਵਾਰ ਹੀਰ ਕਮ ਜਾਤ, ਕੰਬੋਏ ਸੂਦਨ ਕੋਏ ਪੁੱਛੈ ਨਾ ਬਾਤ, ਚੀਵਰ ਨਾਈ ਰੋੜੇ ਕੁਮਿਆਰ, ਸੈਣੀ ਸੁਨਿਆਰੋ ਚੂੜੇ ਚਮਿਆਰ, ਭੱਟ ਉਹ ਬਾਹਮਣ ਹੋ ਤੋ ਮੰਗਵਾਰ, ਬਹੁ ਰੂਪੀਏ ਲਵਾਣੇ ਉਹ ਕੁਮਿਆਰ, ਇਨ ਗਰੀਬ ਸਿੰਘਨ ਕੋ ਦਿਉ ਪਾਤਸ਼ਾਹੀ, ਇਹ ਯਾਦ ਰੱਖੈ ਹਮਰੀ ਗੁਰਿਆਈ।
ਇਹਨਾਂ ਸਾਰਿਆਂ ਨੂੰ, ਇਹਨਾਂ ਗਰੀਬ ਸਿੱਖਾਂ ਨੂੰ ਕਹਿੰਦੇ ਮੈਂ ਪਾਤਸ਼ਾਹੀ ਦਿਆਂਗਾ, ਇਹ ਫਿਰ ਮੇਰੀ ਗੁਰਿਆਈ ਨੂੰ ਚੇਤੇ ਰੱਖਣਗੇ, ਯਾਦ ਰੱਖਣਗੇ ਕਿ ਸਾਨੂੰ ਪਾਤਸ਼ਾਹੀ ਬਾਜਾਂ ਵਾਲੇ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਦਿੱਤੀ ਹੈ। ਹੈ ਕੈਪਟਨ ਮਰੇ, ਇਹ ਕਹਿੰਦੇ ਆ ਸਾਡੇ ਤੋਂ ਬਾਗੀ ਹੋਈ ਰਈਅਤ, ਇਹ ਬਾਗੀ ਹੋਈ ਰਈਅਤ ਨਹੀਂ, ਇਹ ਤਲਵਾਰ ਦੇ ਬਲ ਨਾਲ ਰਾਜ ਕਰਨ ਵਾਲੇ ਖੁਦ ਬਣੇ ਰਾਜੇ ਹਨ।
ਤੋ ਸਦ ਸਤਿਗੁਰ ਸਿੱਖ ਲਲਕਾਰੇ,
ਜਦੋਂ ਇਹ ਫੁਰਨਾ ਕੀਤਾ ਮਹਾਰਾਜ ਜੀ ਨੇ ਫਿਰ ਸਿੰਘਾਂ ਨੂੰ ਲਲਕਾਰਿਆ, ਜਿੰਨੀ ਸੰਗਤ, ਸਿੰਘ ਤਾਂ ਬਣਾਉਣਾ ਸੀ ਨਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਿੱਖ ਤੋਂ ਸਿੰਘ ਦਾ ਸਫ਼ਰ ਹੈ, ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਹੈ। ਉਰੇ ਸਫ਼ਰ ਬੜਾ ਔਖਾ ਵੀ ਸੀ, ਬਿਖੜਾ ਵੀ ਸੀ, ਪਾਤਸ਼ਾਹ ਨੇ ਉਹ ਸਫ਼ਰ ਵੀ ਤੈਅ ਕੀਤਾ। ਸਿੱਖ ਤੋਂ ਸਿੰਘ ਬਣਾਉਣਾ ਸੀ ਨਾ, ਤੋ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸਿੱਖ ਸਨ ਤੇ ਸਿੱਖਾਂ ਨੂੰ ਆਵਾਜ਼ ਮਾਰ ਕੇ ਲਲਕਾਰਿਆ,
ਫੜੋ ਸ਼ਸਤਰਨ ਲਿਓ ਤੁਰਕਨ ਮਾਰੇ,
ਆਖਿਆ ਸਿੱਖੋ ਸ਼ਸਤਰ ਫੜੋ ਤੇ ਸ਼ਸਤਰ ਪਕੜ ਕੇ ਨਾ ਮਲੇਛਾਂ ਨੂੰ ਮਾਰੋ, ਇਹਨਾਂ ਤੁਰਕਾਂ ਨੂੰ ਮਾਰੋ।
ਦੋਹਰਾ ਤੋ ਸਿੱਖਨ ਨੇ ਨੈ ਮੰਨਿਓ, ਤੁਰਕਨ ਤੇ ਖੋ ਫਕੀਨ,
ਕਹਿੰਦੇ ਸਿੱਖਾਂ ਨੇ ਨਹੀਂ ਮੰਨਿਆ, ਕਹਿੰਦੇ ਮਹਾਰਾਜ ਉਹ ਤੁਰਕ ਨੇ, ਅਸੀਂ ਤਾਂ ਉਹਨਾਂ ਤੋਂ ਡਰਦੇ ਹਾਂ, ਅਸੀਂ ਮਹਾਰਾਜ ਉਹਨਾਂ ਨਾਲ ਕਿਵੇਂ ਲੜਾਂਗੇ। ਦਇਆ ਰਾਮ ਜੀ ਨੂੰ ਪੁੱਛਿਆ ਸੀ ਨਾ ਲੜੇਗਾ, ਦਇਆ ਰਾਮ ਜੀ ਨੂੰ ਪੁੱਛਿਆ ਨਾ ਲੜੇਗਾ, ਨਾ ਮਹਾਰਾਜ ਮੈਂ ਤਾਂ ਕਦੇ ਨੰਗੀ ਛੁਰੀ ਨੀ ਫੜ ਕੇ ਵੇਖੀ, ਲੜਾਂਗਾ ਕਿੱਥੇ। ਫਿਰ ਜਦੋਂ ਦਇਆ ਸਿੰਘ ਨੂੰ ਪੁੱਛਦੇ, ਹਾਂ ਦਇਆ ਸਿੰਘ ਲੜੇਗਾ, ਕਹਿੰਦਾ ਹਾਂ ਮਹਾਰਾਜ, ਹੁਕਮ ਕਰੋ ਕਿੱਥੇ ਹਮਲਾ ਕਰਨਾ। ਪਹਿਲਾਂ ਜਦੋਂ ਸਿੱਖਾਂ ਨੂੰ ਪੁੱਛਿਆ, ਲਲਕਾਰਿਆ ਵੀ ਤਲਵਾਰ ਫੜੋ ਬਈ ਲੜੋ ਇਹਨਾਂ ਨਾਲ ਮਲੇਛਾਂ ਨਾਲ, ਤਾਂ ਅੱਗੋਂ ਸਿੱਖਾਂ ਨੇ ਜਵਾਬ ਦਿੱਤਾ ਨਹੀਂ ਮੰਨੀ ਮਹਾਰਾਜ ਜੀ ਦੀ ਗੱਲ, ਕਹਿੰਦੇ ਜੀ ਸਾਨੂੰ ਤੁਰਕਾਂ ਦਾ ਖੌਫ ਹੈ।
ਉਨ ਪੈ ਫੋਜੇ ਅਤ ਕਨੀ ਕਬ ਛੋਡੇ ਰਾਜ ਜ਼ਮੀਨ,
ਮਹਾਰਾਜ ਉਹਨਾਂ ਤੁਰਕਾਂ ਕੋਲ ਬੜੀਆਂ ਫੌਜਾਂ ਨੇ, 22 ਲੱਖ ਫੌਜ ਆ ਰੰਗਜੇਬ ਬਾਦਸ਼ਾਹ ਕੋਲ, ਮਹਾਰਾਜ ਉਹ ਰਾਜ ਕਿੱਥੇ ਛੱਡਣਗੇ ਜ਼ਮੀਨ ਦਾ ਆਪਣੀ ਦਾ, ਉਹਨਾਂ ਨਾਲ ਅਸੀਂ ਕਿਵੇਂ ਲੜਾਂਗੇ।
ਚੋ ਪਈ ਤੋ ਸਿੱਖਣ ਯੋ ਮਨੀ ਨਾ ਬਾਤ,
ਸਿੱਖਾਂ ਨੇ ਪਹਿਲਾਂ ਮਹਾਰਾਜ ਜੀ ਦੀ ਗੱਲ ਨਹੀਂ ਮੰਨੀ,
ਹਮ ਤੇ ਤੁਰਕ ਕਬ ਮਾਰੇ ਜਾਤ,
ਉਹਨਾਂ ਜਵਾਬ ਦਿੱਤਾ ਮਹਾਰਾਜ ਇਹ ਤੁਰਕ ਸਾਡੇ ਕੋਲੋਂ ਕਿੱਥੇ ਮਾਰੇ ਜਾਣਗੇ, ਇਹ 7-7 ਫੁੱਟੇ ਉੱਚੇ ਗਿਲਜੇ ਪਠਾਨ, ਅਸੀਂ ਕਿਵੇਂ ਮਾਰਾਂਗੇ।
ਅਸੀਂ ਚਿੜੀਆਂ ਵੈਸਾਨੀ ਬਾਜ,
ਮਹਾਰਾਜ ਅਸੀਂ ਚਿੜੀਆਂ ਉਹ ਬਾਜਾਂ ਦੇ ਮਨਿੰਦ ਨੇ, ਅਸੀਂ ਚਿੜੀਆਂ ਦੇ ਤੁਲ ਹਾਂ,
ਹਮ ਛੇਲੇ ਵੈ ਬਗਿਆੜਨ ਸਾਜ,
ਮਹਾਰਾਜ ਅਸੀਂ ਛੇਲੇ ਤੇ ਉਹ ਬਗਿਆੜ
महाराज छेले बघियाड़ा नाल किवें लड़नगे,
तुम मृगन ते किम शेर मरवावो,
महाराज हिरना तो शेरां दा शिकार किवें कराओगे, हिरन किवें शेरां नूं मारनगे,
लेती को पानी मगर पर चढ़ावो,
महाराज लौती दा पानी मतलब हुंदा है भी जेड़ी नदी थले पहाड़ा चो बह के आउंदी है उहनूं महाराज उत्ते पहाड़ ते किवें चढ़ाओगे, जेड़ी पहाड़ तो थले आ रही है नहर नदी वो उपर किवें चढ़ेगी, जां फिर आ बरसातां दे विच छज्जा नहीं हुंदा उत्ते पाड़छा भी आपां कह दे पतलाला कह दिंदे आ, उहदे जिहड़ा पानी आउंदा उहनूं भी लेती कह दिंदे आ, महाराज वह जिहड़ा पानी उत्तों थले आ रहा उपर किवें जाएगा, यह गल वह हुई भी तुसीं कह दे तुरकां नाल लड़ो, महाराज किवें लड़ांगे असीं,
वो आद सिपाही मुगल पठान,
महाराज वो मुढ़ो सिपाही मुगल पठान हन,
हम जट बूट नाई तरखान,
सानू जट बूट नाई तरखान कुम्हार कई जातियां दे लोग कहे जांदे हां, असीं किवें लड़ांगे उहनां नाल,
तुम टोले सब जात कमीन,
महाराज तुसीं साडे वर्गे सारे जिहड़े कमीन जात दे कहे जाण वाले लोग उहनां नूं इकट्ठियां कीता,
उते जो सब शस्त्र नहीं,
फिर असीं कदे शस्त्र नहीं फड़ के वेखे, साडे प्यो दादिया ने कदे शस्त्र फड़ के नहीं वेखे,
ललकारो राजपूते राजे,
तुसीं इह राजपुताने दे राजयां दे नाल आप जी जंग करना चाहते इन्हां नूं ललकार दे हो,
जो सवारे तुमरो काजे,
जेड़े महाराज जी तुसी कृपा करो इन्हां राजपूत राजयां नूं रला लो अपने नाल पहाड़ी राजयां नूं, ए तुहाडा काम करनगे लड़ लैणगे, साडे बस दी गल नहीं कि असी लड़ाई कर सकीए,
दोहरा तो श्री सतगुर सोचियो क्या ये सिखन कीन,
महाराज जी ने सोचा भी असी इन्हां नूं पातशाही देनी है, की कहिंदे अगों आ की करदे अगों, ये तां मन च जिवें निका निका जिहा करी जांदे आ दिल नूं, महाराज जी ने वेख्या
हम चेंदे पातशाही सिखन उन नाए नाए कीन,
महाराज जी कहिंदे असी इन्हां सिखां नूं पातशाही देने देना चाहुंदे अगों ना ना करी जांदे, ये कहिंदे उन्हां राजपूत राजयां नूं लड़ा लो आप जी, पातशाह कहिंदे तां बड़ी हैरानी दी गल
ओ पई हो तो गुरु श्री जानी जान,
जानी जान सतगुरु जी जानदे सन,
सभी विधि गुर लई पछाण,
महाराज जी ने सारी विधि पछाणी भी ना करदे क्यों ने, इहदा कारण की है वह वेखीए, पहला कारण दूर होवेगा ना फिर इलाज भी हो जांदा जे कारण लभ जाए, महाराज जी कहते कारण वेखीए भी ये लड़न नूं क्यों नहीं तैयार हुंदे, ये क्यों नहीं तलवारां फड़ना चाहुंदे, महाराज जी ने इस तरह जदों इन्हां दा कारण वेख्या,
ये चरण पावल है शांत स्वरूप,
महाराज जी कहते अच्छा अच्छा कारण तो यह है भी चरण पौल छकदे रहे आ हुण ताईं ते दास बन के रहना चाहुंदे, आखो सतनाम
श्री वाहिगुरु,
महाराज जी कहते कारण तो आया भी ये ता दास भाव च रहना चाहते हैं, चरण पोल छकी है इन्हां ने, इहदा सारे चरण पोलीए ने, हुण तां ही मर्यादा नौवें दसवें पातशाह तक तो यही चलती आई है ना खंडे की पोल तो पहला, महाराज जी कहते हां आ कारण है भी चरण पोल छकन करके कहते जो तै मारन मुकियां तिना ना मारे घूम, भी ये तो दासा भाव रखते है, वह दादू दीन दयाल दे द्योरे ते उन्हें यही कहा सी ना भी महाराज साडे दादू दीन दयाल जी कह गए ने के जे दादू दावा दूर कर बिन दावे दिन कट, दावा दूर करके दावे तो बिना दासा भाव जे दिन कटिए, वो संत बिरती है ना, कहदे ता संत बिरती सी हुण ताई, हुण संत बिरती जेड़ी है उदे नाल सिपाही बिरती नू जोड़ना, हां जी
तेज नाए ये माए अनूप,
महाराज जी कहंदे ना विचो तेज नहीं है वीर रस नहीं है जो अनूप हुंदा,
दोहरा सेली टोपी सिर तरे दासे नाम कहाए,
महाराज जी कहंदे सेली टोपी रखदे ने दास कहाउंदे ने अपना नाम, किसे दा नाम दया राम है किसे दा नाम हिम्मत दास है, हुण जिहड़े दास दास बन के रहणगे नावां तो भी बड़ी खेड वरतदी है ना, महाराज कहते नाम भी दास दास ही कहाउंदे अपने नावां पिछे ज्यादा दास ही लगदा सी ना, ਤੇ ਫਿਰ ਸੇਲੀ ਟੋਪੀ ਰੱਖਦੇ ਆ, ਸੇਲੀ ਸੇਲੀ ਹੁੰਦੀ ਉੱਨ ਦੀ ਬਣੀ ਮਾਲਾ ਵਗੈਰਾ ਉਹ ਫੇਰਦੇ ਆ ਤੇ ਦਾਸਾ ਭਾਵ ਰੱਖਦੇ ਹਨ।
ਹੁਤੀ ਦਇਆ ਮਦ ਰੂਪ ਬੋ ਇਮਨੈ ਸ਼ਸਤਰ ਫੜਾਏ।
ਦਇਆ ਦਾ ਭਾਵ ਇਹਨਾਂ ਦੇ ਵਿੱਚ ਵੱਧ ਹੈ, ਇਸ ਕਰਕੇ ਸ਼ਸਤਰ ਨਹੀਂ ਫੜਦੇ। ਇਹਨਾਂ ਨੇ ਸ਼ਸਤਰ ਗ੍ਰਹਿਣ ਕਰਨ ਤੋਂ ਇਨਕਾਰ ਕੀਤਾ।
ਚੋਪਈ ਅਬ ਸਿੱਖਨ ਰੂਪ ਪਲਟਾਈਏ।
ਮਹਾਰਾਜ ਜੀ ਕਹਿੰਦੇ ਹੁਣ ਸਿੱਖਾਂ ਦਾ ਰੂਪ ਪਲਟੀਏ। ਸਾਹਿਬ ਨੇ ਵਿਚਾਰ ਕੀਤੀ ਕਿ ਹੁਣ ਇਹਨਾਂ ਸਿੱਖਾਂ ਦਾ ਰੂਪ ਪਲਟਾ ਦਈਏ, ਬਦਲ ਦਈਏ।
ਤੇਜ ਤਾਰੀ ਜਿਮ ਲੱਖ ਪੋ ਖਾਈਏ।
ਤੇ ਸਿੱਖਾਂ ਦਾ ਰੂਪ ਪਲਟ ਕੇ ਇਹਨਾਂ ਨੂੰ ਸਿੰਘ ਬਣਾਈਏ, ਤੇਜਸਵੀ ਤੇਜ ਧਾਰੀ ਬਲੀ।
ਤੇਜ ਨਾਮ ਕਉ ਇਨੇ ਤਰਈਏ।
ਜਿਹੜੇ ਤੇਜਸਵੀ ਨਾਮ ਨੇ ਉਹ ਰੱਖੀਏ, ਦਇਆ ਰਾਮ ਤੋਂ ਨਾਂ ਬਦਲ ਕੇ ਦਇਆ ਸਿੰਘ ਰੱਖੀਏ, ਹਿੰਮਤ ਰਾਏ ਤੋਂ ਨਾਂ ਬਦਲ ਕੇ ਹਿੰਮਤ ਸਿੰਘ ਰੱਖੀਏ, ਸਾਹਿਬ ਰਾਏ ਸਾਹਿਬ ਚੰਦ ਤੋਂ ਨਾਂ ਬਦਲ ਕੇ ਸਾਹਿਬ ਸਿੰਘ ਰੱਖੀਏ। ਮਹਾਰਾਜ ਜੀ ਕਹਿੰਦੇ ਇਹਨਾਂ ਦੇ ਨਾਂ ਨਾਲ ਹੁਣ ਤੇਜ ਜੋੜੀਏ।
ਕਰ ਪਾਹੁਲ ਇਹਨੇ ਤੇਜ ਪਿਲਈਏ।
ਪਾਹੁਲ ਤਿਆਰ ਕਰੀਏ, ਹੁਣ ਚਰਨ ਪੌਲ ਦੀ ਬਜਾਏ ਖੰਡੇ ਦੀ ਪੌਲ ਤਿਆਰ ਕਰਕੇ ਉਹ ਤੇਜ ਸਹਿਤ ਇਹਨਾਂ ਨੂੰ ਪਿਆਈਏ।
ਯੋ ਸਤਿਗੁਰ ਸ਼੍ਰੀ ਚਿਤ ਲਿਓ ਧਾਰ।
ਕਨਕੀ ਧਾਰ ਜੀ ਨੇ ਆਪਣੇ ਚਿੱਤ ਚ ਸੰਕਲਪ ਕੀਤਾ।
ਸੋ ਉਦਮ ਕੀਓ ਗੁਰੂ ਵਿਚਾਰ।
ਗੁਰੂ ਜੀ ਨੇ ਹੁਣੇ ਉਦਮ ਕੀਤਾ ਵਿਚਾਰ ਕੇ।
ਛਤਰੀ ਰੂਪ ਸੁੰਦਰ ਅਤ ਲਾਗੇ।
ਮਹਾਰਾਜ ਜੀ ਕਹਿੰਦੇ ਛਤਰੀ ਦਾ ਜਿਹੜਾ ਰੂਪ ਹੁੰਦਾ ਸ਼ਸਤਰ ਧਾਰੀ ਦਾ ਸੁੰਦਰ, ਉਹ ਰੂਪ
ਕੇਸ ਸੀਸ ਸਿਰ ਬਾਂਧੇ ਪਾਗੇ।
ਸੀਸ ਤੇ ਚਿਹਰੇ ਤੇ ਕੇਸਾ ਧਾਰੀ ਸਰੂਪ ਹੋਵੇ ਔਰ ਦਸਤਾਰਾ ਹੋਵੇ, ਸੀਸ ਤੇ ਦੁਮਾਲਾ ਝੁਲਦਾ ਹੋਵੇ।
ਨਾਮ ਸਿੰਘ ਹੁਤੋ ਛਤਰਨ ਕੇਰੋ।
ਔਰ ਛਤਰੀਆਂ ਦੇ ਵਿੱਚ ਵੀ ਕਿਉਂਕਿ ਸਿੰਘ ਸ਼ਬਦ ਜਿਹੜਾ ਸੀ ਇਹ ਤਾਂ ਪਹਿਲਾਂ ਵੀ ਸੀ ਨਾ, ਵੱਡੇ ਵੱਡੇ ਰਾਜੇ ਹੋਏ ਆ ਪਹਿਲਾਂ ਮਾਨ ਸਿੰਘ ਬਿਸ਼ਨ ਸਿੰਘ ਵਰਗੇ, ਉਹ ਛਤਰੀਆਂ ਦੇ ਨਾਂ ਨਾਲ ਸਿੰਘ ਸ਼ਬਦ ਜੁੜਦਾ ਸੀ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਵੀ ਛਤਰੀ ਹੈ। ਛਤਰੀ ਦਾ ਮਤਲਬ ਜਿਹੜਾ ਰਾਜ ਕਰਨ ਦੀ ਇੱਛਾ ਰੱਖਣ ਵਾਲਾ, ਆਪਣੇ ਕੁਸ਼ੇਤਰ ਦੀ ਰਾਖੀ ਕਰਨ ਵਾਲਾ, ਸ਼ਸਤਰ ਧਾਰਨ ਕਰਕੇ ਉਹਨੂੰ ਛਤਰੀ ਕਹਿੰਦੇ ਹੈ। ਕਹਿੰਦੇ ਇਹਨਾਂ ਦਾ ਨਾਮ ਵੀ ਹੁਣ ਛਤਰੀਆਂ ਵਾਂਗੂ ਸਿੰਘ ਸ਼ਬਦ ਨਾਲ ਜੋੜੀਏ।
ਸ਼੍ਰੀ ਗੁਰ ਜਾਣਿਓ ਯਈ ਪਲੇਰੋ।
ਸਤਿਗੁਰਾਂ ਜਾਣਿਆ ਇਹੀ ਭਲਾ ਹੈ।
ਖੰਡੇ ਪਾਉਲ ਚਿਤ ਮਦ ਠੀ।
ਖੰਡੇ ਦੀ ਪੌਲ ਛਕਾਣ ਦਾ ਫੁਰਨਾ ਸਾਹਿਬ ਨੇ ਕੀਤਾ।
ਇਮ ਹੋਵੇ ਗੋ ਖਾਲਸਾ ਹਠੀ।
ਮਹਾਰਾਜ ਜੀ ਕਹਿੰਦੇ ਜਦੋਂ ਖੰਡੇ ਦੀ ਪੌਲ ਛਕੇਗਾ ਤੇ ਖਾਲਸਾ ਹੱਠ ਤਪ ਵਾਲਾ ਹੋਵੇਗਾ।
ਪੜੇ ਪਾਤਸ਼ਾਹੀ ਇਮ ਇਨ ਖੋਏ।
ਕਹਿੰਦੇ ਇਹ ਫਿਰ ਪਾਤਸ਼ਾਹੀ ਨੂੰ ਪ੍ਰਾਪਤ ਕਰਨਗੇ।
ਹੰਨੇ ਹੰਨੇ ਹਮ ਪਾਤਸ਼ਾਹ ਹੋਏ।
ਮਹਾਰਾਜ ਜੀ ਕਹਿੰਦੇ ਮੇਰਾ ਪੰਥ ਹੰਨੇ ਹੰਨੇ ਦਾ ਪਾਤਸ਼ਾਹ ਹੋਵੇਗਾ। ਹੰਨੇ ਹੰਨੇ ਦੀ ਪਾਤਸ਼ਾਹੀ ਕੀ ਹੁੰਦੀ ਆ ਭਲਾ? ਹੰਨਾ ਕਹਿੰਦੇ ਨੇ ਘੋੜੇ ਦੀ ਕਾਠੀ ਨੂੰ, ਹੰਨਾ ਘੋੜੇ ਦੀ ਕਾਠੀ ਨੂੰ ਕਹਿੰਦੇ ਆ। ਸਿੰਘਾਂ ਕੋਲ ਕਿਹੜਾ ਕੋਈ ਪਿੱਛੋਂ ਪੁਸ਼ਤੈਨੀ ਰਾਜ ਭਾਗ ਚੱਲਦਾ ਆਉਂਦਾ ਸੀ, ਤਾਂ ਆਪ ਰਾਜ ਕਾਇਮ ਕਰਨਾ ਸੀ ਨਾ। ਘੋੜੇ ਦੀ ਕਾਠੀ ਤੇ ਬਹਿ ਕੇ ਜਿਸ ਜਗ੍ਹਾ ਤੇ ਜਾ ਕੇ ਖਲੋ ਗਏ, ਆਖਿਆ ਇੱਥੇ ਖਾਲਸੇ ਦਾ ਰਾਜ ਹੈ, ਇਹਨੂੰ ਅੰਨੇ ਅੰਨੇ ਦੀ ਪਾਤਸ਼ਾਹੀ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਮੈਂ ਆਪਣੇ ਖਾਲਸੇ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦੇਣੀ ਹੈ।
ਕਾਣ ਕੂਟ ਵਾਂਗ ਲੋਹੇ ਕਰੇ।
ਮਹਾਰਾਜ ਜੀ ਕਹਿੰਦੇ ਜਿਵੇਂ ਲੋਹਾ ਨੀ ਕੱਟਣ ਵਾਲਾ ਹੁੰਦਾ ਤਿੱਖਾ, ਉਹ ਤਿੱਖੇ ਲੋਹੇ ਵਾਂਗੂ ਇਹਨਾਂ ਨੂੰ ਬਣਾਵਾਂਗਾ।
ਖੰਡੇ ਪਾਉਲ ਪੀ ਖੰਡੇ ਉਹ ਨਾ ਟਰੇ।
ਖੰਡੇ ਦੀ ਪੌਲ ਛੱਕ ਕੇ ਇਹ ਖੰਡਾ ਵਾਹਣ ਤੋਂ ਨਹੀਂ ਟਲਣਗੇ।
ਦੋਹਰਾ ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ।
ਖਾਲਸਾ ਹੋਵੇਗਾ ਖੁਦ ਖੁਦਾ ਆਪ ਮਾਲਕ, ਖਾਲਸਾ ਖੁਦ ਖੁਦਾ ਹੋਵੇਗਾ ਜਿਵੇਂ ਖੁਦਾ ਵਿੱਚ ਖੂਬੀ ਹੈ ਨਾ। ਕਹਿੰਦੇ ਉਹ ਖੂਬੀ ਖਾਲਸੇ ਦੇ ਵਿੱਚ ਹੈ। ਜਿਹੜੀ ਖੁਦਾਈ ਖੁਦਾ ਦੇ ਵਿੱਚ ਖੂਬੀ ਹੈ ਨਾ, ਉਹ ਖੂਬੀਆਂ ਖਾਲਸੇ ਪੰਥ ਵਿੱਚ ਨੇ, ਇਸ ਕਰਕੇ ਖਾਲਸਾ ਖੁਦ ਖੁਦਾ ਹੈ।
ਆਨ ਨ ਮਾਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹ।
ਖਾਲਸਾ ਉਹ ਹੈ ਜਿਹੜਾ ਇੱਕ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਦੂਜੇ ਦੀ ਆਨ ਨਹੀਂ ਮੰਨਦਾ। ਖਾਲਸਾ ਉਹ ਨਹੀਂ ਜਿਹੜਾ ਮੜੀਆਂ ਤੇ ਜਾ ਕੇ ਕਬਰਾਂ ਤੇ ਜਾ ਕੇ ਦੀਵੇ ਜਗਾਉਂਦਾ ਫਿਰੇ। ਖਾਲਸਾ ਉਹ ਨਹੀਂ ਕਿ ਜਿਹੜਾ ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਂਦਾ ਫਿਰੇ। ਖਾਲਸਾ ਉਹ ਨਹੀਂ ਜਿਹੜਾ ਜੰਡਾਂ ਪਿੱਪਲਾਂ ਨੂੰ ਜਾ ਕੇ ਪੂਜਦਾ ਫਿਰੇ, ਖਾਲਸਾ ਉਹ ਨਹੀਂ ਜਿਹੜਾ ਗੌਰਾਂ ਤੇ ਮੜੀਆਂ ਨੂੰ ਜਾ ਕੇ ਪੂਜਦਾ ਫਿਰੇ। ਖਾਲਸਾ ਕੇਵਲ ਸੱਚੇ ਪਾਤਸ਼ਾਹ ਦੀ ਆਨ ਮੰਨਦਾ ਔਰ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਦੂਜੇ ਦੀ ਆਨ ਨੂੰ ਨਹੀਂ ਮੰਨਦਾ। ਹਾਂਜੀ,
ਚੋ ਪਈ ਭੂਤ ਪ੍ਰੇਤ ਉਹ ਮੜੀ ਮਸਾਣ।
ਖਾਲਸਾ ਕੌਣ ਹੈ ਜਿਹੜਾ ਨਾ ਭੂਤਾਂ ਨੂੰ ਮੰਨਦਾ, ਨਾ ਪ੍ਰੇਤਾਂ ਨੂੰ, ਨਾ ਮੜੀਆਂ ਨੂੰ, ਨਾ ਮਸਾਣਾਂ ਨੂੰ।
ਨੈ ਮਾਨੋ ਵੈ ਗੁੱਗੋ ਸੁਲਤਾਨ।
ਗੁੱਗੇ ਨੂੰ, ਸਹੀ ਸਰਬਰ ਨੂੰ, ਲਾਲਾਂ ਵਾਲੇ, ਨਗਾਏ ਵਾਲੇ, ਲੱਖ ਦਾ ਕਿੰਨੇ ਕੁ ਪੀਰ ਤੁਰੇ ਫਿਰਦੇ ਹੈ, ਕਿਸੇ ਨੂੰ ਖਾਲਸਾ ਨਹੀਂ ਮੰਨਦਾ ਨਾ ਜਾਣਦਾ।
ਟਿੱਕੋ ਜਨੇਊ ਪੈਰੇ ਨਾ ਧੋਤੀ।
ਨਾ ਜਨੇਊ ਧਾਰਨ ਕਰਦਾ, ਨਾ ਬ੍ਰਾਹਮਣਾ ਵਾਂਗੂ ਤਿਲਕ ਲਾਉਂਦਾ, ਤੇ ਨਾ ਹੀ ਤੇੜ ਧੋਤੀ ਧਾਰਨ ਕਰਦਾ।
ਇੱਕ ਸੁਨਹਿਰੇ ਖਾਏ ਗੋ ਗੋਤੀ।
ਇੱਕ ਸੁਨਹਿਰੇ ਵਿੱਚ ਬਹੁ ਗੋਤਾਂ ਦੇ ਰਲ ਕੇ ਖਾਲਸੇ ਇਕੱਠੇ ਬਹਿ ਕੇ ਖਾਂਦੇ ਆ ਪੰਗਤ ਵਿੱਚ। ਬਹੁ ਗੋਤਾਂ ਦੇ ਇਕੱਠੇ ਹੋ ਕੇ ਸੁਨਹਿਰੀਏ, ਯਾਨੀ ਕਿ ਇੱਕੋ ਭਾਂਡੇ ਚ ਵਰਤਾਇਆ ਜਾਂਦਾ। ਇਹ ਤਾਂ ਨੀ ਵੀ ਜਿਹੜੇ ਪੰਗਤ ਵਿੱਚ ਬੈਠੇ ਉਹਨਾਂ ਚ ਕਿਸੇ ਚ ਵਿਤਕਰਾ ਤਾਂ ਨੀ, ਸਾਰਿਆਂ ਨੂੰ ਬਰਾਬਰ ਵਰਤਾਇਆ ਜਾਂਦਾ। ਇਹ ਖਾਲਸਾ ਮਹਾਰਾਜ ਜੀ ਕਹਿੰਦੇ ਐਸਾ ਖਾਲਸਾ ਸਾਜੀਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਪੰਥ ਦੀ ਉਤਪਤੀ ਕਰ ਰਹੇ ਹਨ। ਦੱਸ ਰਹੇ ਨੇ ਕੈਪਟਨ ਮਰੇ ਨੂੰ, ਉਹਨੇ ਪੁੱਛਿਆ ਸੀ ਨਾ ਇਹ ਪੰਥ ਕਿਵੇਂ ਉਤਪਤ ਹੋਇਆ, ਤਾਂ ਦੱਸ ਰਹੇ ਨੇ ਵੀ ਏਦਾਂ ਪੈਦਾ ਹੋਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।